आज ही कॉन्टेक्ट कीजिए मोहम्मद जी को फ्रॉम नायग्रा ड्राइविंग इंस्टीट्यूट। मिनिस्ट्री अप्रूव्ड है और MTO अप्रूव्ड BDE सर्टिफिकेट प्रोग्राम की ई लर्निंग क्लासेस भी देते हैं। तो अब घर से बैठे बैठे 20 आवर्स कोर्स से क्लियर करें BDE सर्टिफिकेट प्रोग्राम। यही नहीं, इनके पास आपके लिए डिफरेंट पैकेजेस भी है BDE सर्टिफिकेट प्रोग्राम्स के। कोर्स कंप्लीट करते ही अपना BDE सर्टिफिकेट लीजिए। G2 एंड G के लिए क्लासेस भी प्रोवाइड करते हैं, जिसके प्रैक्टिकल के लिए आपको घर से पिकअप एंड ड्रॉप ऑफ भी करते हैं। 30 मिनट्स एंड 1 आवर लेसन भी प्रोवाइड करते हैं टेस्ट के लिए। और तो और रेंटल कार्स भी अवेलेबल है इनके पास फॉर G2 एंड G टेस्ट। तो आज ही कॉन्टेक्ट करें मोहम्मद जी को एट 2896685355 2896685355।
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ओ माया मेहंदी रोका या व्यादा होवे मौका, प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर, 100 तो लेके 700 तक दी कैपेसिटी ते खाना उही लाजवाब। स्वीट महल वाला प्रेसिडेंट कन्वेंशन सेंटर, कन्वीनिएंटली लोकेटेड इन बॉन। हुणे कॉल करो अते अपनियां पार्टियां बुक कराओ, 416-433-9191 416-433-9191।
प्रेसिडेंट कन्वेंशन सेंटर।
स्प्रिंग में गार्डनिंग सीजन अब शुरू हो चुका है कैरेटन सब्जी फार्म पर।
हर तरह के फल फूल और सब्जियों की पनीरी, चाहे लेने हो करेले,
भिंडी,
चप्पड़ कद्दू,
टिंडा,
हलवा कद्दू,
रामतोरी,
पालक,
सरसों का साग,
धनिया,
लहसुन के बीज,
प्याज की पनीरी,
प्याज के बीज और हर तरह के गार्डनिंग टूल्स,
पतली,
रम्भा,
कई,
मिट्टी, खाद और पॉटिंग मिक्स।
एट कैरेटन सब्जी फार्म, 9058409000
0050 Airport Road, Caledon, Airport Road and Mayfield Cake Corner पर।
ब्रैम्पटन कनाडा विच सब तो तेजी नाल वधण वाले शहरां विचों एक है, पर पिछलियां लिबरल अते कंजर्वेटिव सरकारां ने ब्रैम्पटन विच निवेश करन तो इनकार कर दिता सी। साडियां सेहत सेवावां संकट विच हन अते लोग हर रोज दीयां वध रहीयां कीमतां नाल संघर्ष कर रहे हन। एंड्रिया होरवास अते NDP ब्रैम्पटन विच 3 हस्पताल बनाउणगे, कार इंश्योरेंस दे रेटां नूं कट करनगे अते जीवन नूं होर किफायती बनाउणगे।
My name is Sarah Singh and I'm your NDP candidate for Brampton Centre. On June 2nd, vote for the NDP and elect a government that works for you.
Authorized by the CFO of the Brampton Centre, Ontario.
Why Media की कवरेज ऑन प्रोविंशियल इलेक्शंस 2022 के मेन स्पॉन्सर है आमर इंश्योरेंस। ये आपको मदद करते हैं सेव करने पे अप टू 25% ऑन होम एंड ऑटो इंश्योरेंस, साथ ही देते हैं हैवी डिस्काउंट्स फॉर ट्रकिंग कंपनीज। आज ही कॉल करें 905-334-5500 पर, 905-334-5500 पर।
ਓਂਟਾਰੀਓ ਵਿੱਚ ਹਰ ਸਾਲ ਹੈਂਡ ਗਨਸ ਨਾਲ ਹੋਣ ਵਾਲੀਆਂ ਹੱਤਿਆਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਦੌਰਾਨ ਫੋਰਡ ਕੰਜ਼ਰਵੇਟਿਵਸ ਨੇ ਹੈਂਡ ਗਨਸ ਤੇ ਪਾਬੰਦੀ ਲਗਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਵਿੱਚ ਰੁਕਾਵਟਾਂ ਪਾਈਆਂ ਹਨ ਅਤੇ ਓਂਟਾਰੀਓ ਲਿਬਰਲ ਸਰਕਾਰ ਹੈਂਡ ਗਨਸ ਦੀ ਵਿਕਰੀ, ਪੋਜੈਸ਼ਨ, ਆਵਾਜਾਈ ਅਤੇ ਸਟੋਰੇਜ ਤੇ ਪਾਬੰਦੀ ਲਗਾਏਗੀ। ਇਹ ਸਾਡੀ ਯੋਜਨਾ ਹੈ, ਚੋਣ ਤੁਹਾਡੀ ਹੈ, ਵਧੇਰੇ ਹੈਂਡ ਗਨਸ ਜਾਂ ਸੁਰੱਖਿਅਤ ਭਾਈਚਾਰੇ।
ਆਥੋਰਾਈਜ਼ਡ ਬਾਈ ਦ CFO ਆਫ ਦ ਓਂਟਾਰੀਓ ਲਿਬਰਲ ਪਾਰਟੀ।
जहाँ ईमानदारी होती है वहीं सच्चाई होती है, और अगर तयशुदा वक्त पर आपको चीजों की डिलीवरी या सर्विस मिल जाए तो फिर क्या कहने। जी हाँ, अगर आपको अपने सपनों का घर लेना हो या उसे मॉर्गेज करना हो तो सिर्फ एक ही नाम, LML Mortgages एंड जगदीप साचा रियल इस्टेट। 15 साल के एक्सपीरियंस और नॉलेज के साथ विजिट करें वेबसाइट www.lmlmortgages.com या फिर डायल करें 416-725-7872 पर।
लाइसेंस नंबर 12527। ਮਾਮ ਤੁਹਾਨੂੰ ਘਰ ਆਉਣ ਨੂੰ ਇੰਨਾ ਜ਼ਿਆਦਾ ਟਾਈਮ ਕਾਹਤੇ ਲੱਗਿਆ?
ਟ੍ਰੈਫਿਕ ਜਾਮ ਹੋ ਗਿਆ ਸੀ ਪੁੱਤ, ਮੇਰੇ ਇੰਨੇ ਘੰਟਿਆਂ ਚ ਬਰਬਾਦ ਹੋ ਗਏ।
ਮਾਮ ਤੁਹਾਨੂੰ ਪਤਾ ਡੱਗਪੁਰ ਤੇ ਪ੍ਰਮੀ ਸਰਕਾਰੀ ਹਾਈਵੇ 413 ਬਿਲਡ ਕਰਨ ਲੱਗੇ ਨੇ, ਇਹਦੇ ਨਾਲ ਇੱਕ ਇੱਕ ਟ੍ਰਿਪ ਦੇ 30 ਮਿੰਟ ਬਚਣਗੇ ਸਾਰਿਆਂ ਦੇ।
ਹਾਂ ਪੁੱਤ, ਸਿਆਣੀ ਗੱਲ ਕਹੀ ਆ, ਤਾਂ ਹੀ ਮੈਂ ਵੀ ਸਾਰਿਆਂ ਨੂੰ ਦੱਸਦੀ ਹਾਂ ਕਿ ਤੁਸੀਂ ਬ੍ਰੈਮਟਨ ਸਾਊਥ ਚ ਪ੍ਰਮੀ ਸਰਕਾਰੀਆਂ ਨੂੰ ਵੋਟ ਪਾਓ, ਫਿਰ ਹਾਈਵੇ 413 ਦੇ ਨਾਲ ਨਾਲ ਆਪਾਂ ਵੀ ਸੁੱਖ ਦੇ ਰਾਹ ਚੱਲਦੇ ਰਹਾਂਗੇ।
Authorized by the Prime Minister campaign.
Pizza Nova aapke liye lekar aaye hain that's a more pizza for kids month. Support kijiye bachcho ko and Children's Charity of Ontario variety ko apne har pizza ke sath ek dip khareed kar. Aapke dwara khareedi gayi har dip mein se 50 cents diye jayenge variety Ontario ko to support kids stay active. I dip, you dip, let's all dip for variety. Pizza Nova ke sath डिफरेंस क्रिएट करने में मदद जरूर करे।
ਮਿਸਿਸਾਗਾ ਸਭ ਤੋਂ ਡਾਇਵਰਸ ਸ਼ਹਿਰਾਂ ਵਿੱਚੋਂ ਇੱਕ ਹੈ, ਪਰ ਪਿਛਲੀਆਂ ਲਿਬਰਲ ਅਤੇ ਕੰਜ਼ਰਵੇਟਿਵ ਸਰਕਾਰਾਂ ਨੇ ਮਿਸਿਸਾਗਾ ਵਿੱਚ ਨਿਵੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਾਡੀਆਂ ਸਿਹਤ ਸੇਵਾਵਾਂ ਸੰਕਟ ਵਿੱਚ ਹਨ ਅਤੇ ਲੋਕ ਹਰ ਰੋਜ਼ ਦੀਆਂ ਵੱਧ ਰਹੀਆਂ ਕੀਮਤਾਂ ਨਾਲ ਸੰਘਰਸ਼ ਕਰ ਰਹੇ ਹਨ। ਐਂਜੀਆ ਹੋਰਵੈਥ ਅਤੇ NDP ਦੀ ਸਰਕਾਰ ਆਟੋ ਇੰਸ਼ੋਰੈਂਸ ਦੇ ਰੇਟ ਘੱਟ ਕਰੂਗੀ ਅਤੇ ਜੀਵਨ ਨੂੰ ਹੋਰ ਕਿਫਾਇਤੀ ਬਣਾਉਗੀ।
My name is Waseem Ahmed and I'm your NDP candidate for Mississauga Malton. On June 2nd, vote for the NDP and elect a government that works for you.
Authorized by the CFO of the Mississauga Malton, Ontario NDP.
ਇਹਨਾਂ ਗਰਮੀਆਂ 'ਚ ਹਰ ਬੈਕਯਾਰਡ ਵਿੱਚ ਖੇਡੇਗੀ ਤੁਕ ਤੇ ਧਮਾਲ, ਕਿਉਂਕਿ ਆ ਗਿਆ ਹੈ ਲੋਸ ਦੇ ਰੋਣਾ ਦਾ ਸਮਰ ਸੇਵਿੰਗਸ ਇਵੈਂਟ। ਸਿਲੈਕਟਡ ਪ੍ਰੋਡਕਟਸ ਤੇ 30% ਤੱਕ ਦੀ ਛੁੱਟ ਹਾਸਲ ਕਰੋ ਔਰ ਹਰ ਵੀਰਵਾਰ ਨਵੀਆਂ ਡੀਲਸ ਦਾ ਫਾਇਦਾ ਲਵੋ ਅਤੇ ਨਾਲ ਹੀ ਕੁਝ ਇਨਾਮ ਵੀ ਹਾਸਲ ਕਰੋ। ਮਾਰਕਮ, ਸਕਾਰਬਰੋ ਅਤੇ ਬ੍ਰੈਮਟਨ ਵਿੱਚ ਕਿਸੇ ਵੀ ਲੋਸ ਜਾਂ ਰੋਣਾ ਸਟੋਰ ਤੇ ਆਓ ਅਤੇ ਸਕੈਨ ਐਂਡ ਸੇਵ ਖੇਡੋ ਤੇ $500 ਤੱਕ ਦੇ ਇਨਾਮ ਹਾਸਲ ਕਰੋ। ਤਾਂ ਫਿਰ ਅੱਜ ਹੀ ਆਪਣੇ ਲੋਸ ਜਾਂ ਰੋਣਾ ਸਟੋਰ ਤੇ ਆਓ ਅਤੇ ਇਹਨਾਂ ਗਰਮੀਆਂ ਵਿੱਚ ਆਪਣੇ ਘਰ ਦੀਆਂ ਰੌਣਕਾਂ ਵਧਾਓ।
ਮਾਰਚ ਦੇ ਮਹੀਨੇ ਵਿੱਚ ਏਅਰਪੋਰਟ ਨਿਸਾਨ ਸੈਲੀਬ੍ਰੇਟ ਕਰ ਰਹੇ ਨੇ ਨਿਸਾਨ ਨਾਉ ਇਵੈਂਟ। ਇਹਨਾਂ ਦੀ ਡੀਲਰਸ਼ਿਪ ਸਰਵ ਕਰਦੇ ਨੇ ਬ੍ਰੈਮਟਨ ਤੇ ਆਸ ਪਾਸ ਦੇ ਏਰੀਆਜ ਪਿਛਲੇ 20 ਸਾਲਾਂ ਤੋਂ। ਜੇ ਤੁਸੀਂ ਆਪਣਾ ਵਹੀਕਲ ਵੇਚਣਾ ਚਾਹੁੰਦੇ ਹੋ ਜਾਂ ਨਵਾਂ ਨਿਸਾਨ ਵਹੀਕਲ ਖਰੀਦਣਾ ਚਾਹੁੰਦੇ ਹੋ ਤੇ ਏਅਰਪੋਰਟ ਨਿਸਾਨ ਤੇ ਅੱਜ ਹੀ ਜਾਓ। ਗੂਗਲ ਰਿਵਿਊਜ਼ ਤੇ ਤੁਸੀਂ ਜਾ ਕੇ ਇਹਨਾਂ ਦੀ ਸਰਵਿਸ ਬਾਰੇ ਪਤਾ ਵੀ ਕਰ ਸਕਦੇ ਹੋ। ਇਹ ਟਾਈਮ ਹੈ ਤੁਹਾਡੇ ਲਈ ਫੈਕਟਰੀ ਆਰਡਰ ਪਲੇਸ ਕਰਨ ਦਾ ਐਂਡ ਸਪੈਸ਼ਲ ਇਨਸੈਂਟਿਵਸ ਪਾਉਣ ਦਾ ਵਾਈ ਮੀਡੀਆ ਦੇ ਰੈਫਰੈਂਸ ਤੇ। ਕੁਈਨ ਐਂਡ ਏਅਰਪੋਰਟ ਤੇ ਲੋਕੇਟਡ ਬ੍ਰੈਮਟਨ ਦੇ ਵਿੱਚ ਏਅਰਪੋਰਟ ਨਿਸਾਨ, ਅੱਜ ਹੀ ਜਾਓ, ਵਿਜ਼ਿਟ ਕਰੋ airportnissan.com।
Assalamualaikum, Namaste, Sasriyakaal. Mera naam Swarna Malik hai and main aapki provincial liberal candidate from Mississauga Center. This riding is my home. Its residents are my family. We need real action. Time aa gaya hai change ke liye. In the fight for change, I will be your voice, your ally and your advocate. Hame zarurat hai ek strong government ki that will invest in healthcare, the environment and affordable housing. Jo hamare aaj ke saath saath hamare kal ki planning bhi kare by investing in better schools for our children. On June 2nd, let's paint Mississauga Center red once again.
Authorized by the CFO for the Maramalik campaign.
Be the I in the IBU. Judo to CV International Business University de parivar de naal apna potential vadhan de layi ate future success best learning environment de naal apni Bachelor's of Commerce degree hasil karo. 10 saalan de vich apne future layi hor jankari layi jaldi to apni seat book karo sade agle virtual open house layi at ibu.ca.
ਦੇਖ ਰਹੇ ਹੋ ਤੁਸੀਂ ਨਵੀਂ ਹੁੰਡਾਈ ਪਾਈਨ ਵਿਊ ਵੈਸਟ ਹੁੰਡਾਈ ਸੈਲੀਬ੍ਰੇਟ ਕਰ ਰਹੇ ਨੇ ਹੁੰਡਾਈ ਐਡਵਾਂਟੇਜ ਸੇਲਸ ਇਵੈਂਟ। ਸਟੇਟ ਆਫ ਦੀ ਆਰਟ ਡੀਲਰਸ਼ਿਪ ਤੁਹਾਡੇ ਲਈ ਹੁਣ ਸਰਵ ਕਰ ਰਹੇ ਨੇ ਬ੍ਰੈਮਟਨ ਅਤੇ ਸਰਾਊਂਡਿੰਗ ਏਰੀਆਜ਼ ਦੇ ਵਿੱਚ। ਪਾਈਨ ਵਿਊ ਵੈਸਟ ਹੁੰਡਾਈ ਦੇ ਕੋਲ ਹੈਗੀਆਂ ਨੇ ਬਹੁਤ ਚੰਗੀਆਂ ਡੀਲਸ ਜਿੱਥੇ ਤੁਸੀਂ ਸੈਲ ਕਰ ਸਕਦੇ ਹੋ ਆਪਣੀ ਯੂਸਡ ਗੱਡੀ ਐਂਡ ਨਈ ਹੁੰਡਾਈ ਗੱਡੀ ਲੈ ਸਕਦੇ ਹੋ। ਪਾਈਨ ਵਿਊ ਵੈਸਟ ਹੁੰਡਾਈ ਤੁਹਾਡੇ ਗੱਡੀ ਦੀ ਜ਼ਰੂਰਤ ਸਮਝਦੇ ਨੇ। ਇੰਜੋਏ ਕਰੋ 0.99% ਔਨ ਸਿਲੈਕਟ ਮਾਡਲਸ। ਪਲੇਸ ਕਰੋ ਆਪਣਾ ਫੈਕਟਰੀ ਆਰਡਰ ਹੁਣੇ ਐਂਡ ਪਾਓ ਸਪੈਸ਼ਲ ਇਨਸੈਂਟਿਵ ਵਾਈ ਮੀਡੀਆ ਦੇ ਰੈਫਰੈਂਸ ਨਾਲ। ਕੁਈਨ ਸਟਰੀਟ ਈਸਟ ਆਫ ਏਅਰਪੋਰਟ ਰੋਡ ਤੇ ਲੋਕੇਟਡ ਪਾਈਨ ਵਿਊ ਵੈਸਟ ਹੁੰਡਾਈ। ਵਿਜ਼ਿਟ ਕਰੋ pineviewwest.ca।
ਹਮਾਰੇ ਸਾਥ ਹੈ ਇਸ ਸੈਗਮੈਂਟ ਕੇ ਮੇਨ ਸਪੋਂਸਰ ਸਵਪਨਾ ਚਾਰੀ ਹੋਮ ਲਾਈਫ ਗੈਲੇਕਸੀ ਰੀਅਲ ਇਸਟੇਟ ਸੇ, ਜੋ ਸ਼ੇਅਰ ਕਰੇਗੀ ਮਾਰਕੀਟ ਅਪਡੇਟ।
ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਮੈਂ ਰੀਅਲ ਇਸਟੇਟ ਬ੍ਰੋਕਰ ਹੂੰ ਵਿਦ ਹੋਮ ਲਾਈਫ ਗੈਲੇਕਸੀ। ਮੁਝੇ ਇਸ ਇੰਡਸਟਰੀ ਮੇਂ ਬਹੁਤ ਸਾਰੇ ਸਾਲੋਂ ਕਾ ਅਨੁਭਵ ਹੈ। ਇਸ ਰੇਡੀਓ ਪ੍ਰੋਗਰਾਮ ਕੇ ਜ਼ਰੀਏ ਮੈਂ ਆਪਕੋ ਰੀਅਲ ਇਸਟੇਟ ਕੇ ਬਾਰੇ ਮੇਂ ਡਿਫਰੈਂਟ ਡਿਫਰੈਂਟ ਟਾਪਿਕ प्रोजेक्ट्स जो है उनके बारे में मैं नॉलेज और इन्फॉर्मेशन शेयर करना चाहती हूँ। तो आप जब घर खरीद रहे हैं या फिर घर बेचना चाह रहे हैं तो फिर आप एक इन्फॉर्म्ड और एक नॉलेजेबल डिसीजन बना सकते हैं। आई एम श्योर आप सारे जानना चाह रहे होंगे कि इस वक्त रियल एस्टेट मार्केट कैसा है। जैसे कि आप सारे जानते हैं, 2-3 महीने पहले तो मार्केट रियली हॉट था और बहुत सारे बायर्स सोच में आ गए थे कि क्या मैं घर खरीद सकता हूँ, क्या मैं घर अफोर्ड कर सकता हूँ। अब जब इंटरेस्ट रेट थोड़ा सा इंक्रीज हो गया है, घर अब काफी टाइम घर मार्केट में रहने लगा है और अफोर्डेबल भी हो गया है। ओनली सवाल जो आपको करना है आपसे कि आपका क्रेडिट सही है, आपके पास इनफ पैसे हैं डाउन पेमेंट के लिए और मंथली मॉर्गेज पेमेंट जो है वो अफोर्डेबल है या नहीं आपके और आपकी फैमिली के लिए। अगर इन सवालों का जवाब हाँ है तो फिर आप होम ओनरशिप के लिए बिल्कुल रेडी हो। अगर आप कोई भी सवाल करना चाहते हैं मुझे रियल एस्टेट के बारे में या फिर आपको कोई मॉर्गेज रिन्यूअल या मॉर्गेज रिलेटेड क्वेश्चन है तो फिर मैं आपको मेरे टीम में सही मॉर्गेज ब्रोकर के साथ मैं आपको कनेक्ट कर सकती हूँ। आपको कोई भी सवाल हो तो फिर आप मुझे कॉल कर सकते हैं। मेरा नंबर है 416-888-9492। थैंक यू।
ये थी रियल एस्टेट मार्केट अपडेट फ्रॉम स्वप्ना चारी, होम लाइफ गैलेक्सी रियल एस्टेट। कॉल 416-284-5555, 416-284-5555, स्वप्ना चारी।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. मीडिया ग्रुप लेकर फिर थोड़े सारे में रेडियो वाइज होते बहुत बहुत स्वागत है। रुक करते हैं सीधा हेडलाइंस पार्ट थ्री वाल। और पंजाब दे विच वड्डा बयान आया हैगा श्री अकाल तख्त साहब दे जथेदार जिथे के जथेदार ज्ञानी हरप्रीत सिंह जी ने ताजा बयान जारी करदे क्या हैगा है कि पंजाब दे विच और देश दे विच जिहड़े हालात ने वो कुछ ज्यादा चंगे नहीं है, जिस दे कारण कि हुण उन्होंने हुक्म जारी किया है कि सिखां नूं लाइसेंसी मॉडर्न हथियार जिहड़े ने ओ रखने चाहिए ने। श्री अकाल तख्त साहब दे जथेदार दा जदों तो बयान आया इस तों बाद कई तरह के अलग अलग बयान आए ने। सब तो पहला असीं गल करांगे इहदे उत्ते पंजाब दे चीफ मिनिस्टर भगवंत मान उन्हां दा बयान आया जिथे कि उन्होंने कहा है कि जिथे श्री अकाल तख्त दे जथेदार साहब नूं अज लोकां नूं लाइसेंसी हथियारां दी गल करन दी बजाय अज शिक्षा दी गल जिहड़ी है उह करनी चाहीदी हैगी है, मॉडर्न हथियारां दी बजाय मॉडर्न एजुकेशन जिहड़ी है उहदी गल करनी चाहीदी है। चीफ मिनिस्टर भगवंत मान साहब ने कहा हैगा कि जिथे धर्म दा प्रचार करना चाहीदा हथियारां दे बारे इस तरह दा बयान नहीं देना चाहीदा। सो ऑब्जेक्शन उठाती हैगी है अकाल तख्त दे जथेदार साहब दे बयान दे उत्ते जिहड़ी हैगी है पंजाब दे चीफ मिनिस्टर भगवंत मान ने। आम आदमी पार्टी वल्लों सख्त बयान आ चुके ने, कांग्रेस वालों होर सख्त बयान आया है जिथे कि कांग्रेस के प्रधान अमरिंदर राजा वड़िंग उन्होंने कहा है कि जिहड़े इन्होंने बयान दिता है ये सही बयान नहीं है। कांग्रेस के प्रधान अमरिंदर राजा वड़िंग ने कहता है कि ये जिहड़ा बयान दिता गया है ये शरारती है और इन्होंने अहुदे तो जिहड़ा हटाया जाए। अमरिंदर राजा वड़िंग ने कहा है कि जिहड़ा बयान दिता गया इहदे नाल पंजाब की भाईचारिक सांझ जिहड़ी है उहनूं खतरा जिहड़ा उह पैदा हो गया है और पंजाब की शांति लई अमरिंदर राजा वड़िंग ने मंग की हैगी है कि ज्ञानी जी नूं उहनां दे अहुदे तो जिहड़ा है वह हटाया जाए। सो अकाल तख्त के जथेदार साहब नूं हटाने की मंग अमरिंदर राजा वड़िंग ने जिहड़ी है वह की है। उन्होंने कहा कि बयान सही नहीं है, मॉडर्न हथियारों वाला जिहड़ा बयान है वह ठीक बयान नहीं है, ये बयान जिहड़ा है वह शरारती बयान है। सो जिथे आम आदमी पार्टी वालों अपोज किया गया आम आदमी पार्टी वालों तो बाद कांग्रेस वालों भी यदि ओपोजिशन की गई है, उत्थे बीजेपी का भी इस मुद्दे से बयान आ गया। बीजेपी ने कहा है कि जिहड़ा बयान दिता गया है सही नहीं हैगा, इहदी बजाए होर बहुत सारे अहम मुद्दे बाकी ने। पंजाब दे विच यूथ जिहड़ा उहदे कोल नौकरियां नहीं हैगियां, नशे वध रहे ने, पानी का लैवल थले जा रहा, इहदे बारे जिहड़ा विचार करना चाहीदा है। हुण गल करदे हैगे कि जथेदार साहब दे हक दे विच सब तो पहलां ते एसजीपीसी ने भी जो बयान दिता गया हैगा जथेदार साहब वालों, सो उहदे बारे एसजीपीसी ने भी हामी जताई है कि ठीक हैगा। सो मॉडर्न लाइसेंसी हथियार रखण दे बयान नूं एसजीपीसी ने ही नहीं बल्कि अकाली दल वालों भी सपोर्ट किया गया, अकाली दल ने भी इस नूं सपोर्ट किया। ਉੱਥੇ ਇਹ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਆਖਿਰਕਾਰ ਜਿਹੜੇ ਜਥੇਦਾਰ ਸਾਹਿਬ ਨੇ ਉਹ ਕਿਆ ਇੱਕ ਪਰਟੀਕੁਲਰ ਪਾਰਟੀ ਜਿਹੜੀ ਹੈ ਉਹਦੇ ਹੱਕ ਦੇ ਵਿੱਚ ਭੁਗਤ ਰਹੇ ਨੇ, ਕੀ ਉਹ ਇਲੈਕਟਡ ਨੇ ਜਾਂ ਫਿਰ ਇੱਕ ਪਰਟੀਕੁਲਰ ਪਾਰਟੀ ਨੂੰ ਰਿਪ੍ਰੈਜੈਂਟ ਕਰ ਰਹੇ ਨੇ, ਸੋ ਇਹਦੇ ਬਾਰੇ ਵੀ ਬੜੇ ਸਵਾਲ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ। ਡਿਟੇਲ ਰਿਪੋਰਟ ਜਿਹੜੀ ਹੈ ਅੱਜ ਤੁਹਾਡੇ ਅੱਗੇ ਚੱਲ ਕੇ ਪੇਸ਼ ਕਰਾਂਗੇ ਔਰ ਚੈਨਲ ਵਾਈ ਦੇ ਉੱਤੇ ਵੀ ਇਹਦੇ ਬਾਰੇ ਅਨਾਲਿਸਿਸ ਜ਼ਰੂਰ ਕਰਾਂਗੇ। ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਆਮ ਆਦਮੀ ਪਾਰਟੀ ਦੇ MLA ਡਾਕਟਰ ਬਲਬੀਰ ਸਿੰਘ, ਉਹਨਾਂ ਨੂੰ ਅਦਾਲਤ ਵੱਲੋਂ 3 ਸਾਲ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਗਈ ਹੈ। ਨਾ ਸਿਰਫ ਡਾਕਟਰ ਬਲਬੀਰ ਸਿੰਘ ਨੂੰ ਬਲਕਿ ਉਹਨਾਂ ਦੇ ਵਾਈਫ ਔਰ ਉਹਨਾਂ ਦੇ ਬੇਟੇ ਉਹਨਾਂ ਨੂੰ ਵੀ ਜਿਹੜੀ 3 ਸਾਲ ਦੀ ਸਜ਼ਾ ਜਿਹੜੀ ਹੈ ਉਹ ਚੀਫ ਜੁਡੀਸ਼ੀਅਲ ਮੈਜਿਸਟਰੇਟ ਰਵੀ ਇੰਦਰ ਸਿੰਘ ਦੁਆਰਾ ਜਿਹੜੀ ਹੈ ਉਹ ਸੁਣਾਈ ਗਈ ਹੈ। ਮਾਮਲਾ ਹੈਗਾ ਅਸੋਲਟ ਦਾ, 11 ਸਾਲ ਪੁਰਾਣਾ ਇਹ ਜਿਹੜਾ ਮਾਮਲਾ ਹੈਗਾ। ਆਮ ਆਦਮੀ ਪਾਰਟੀ ਦੇ MLA ਨੇ ਪਟਿਆਲਾ ਦਿਹਾਤੀ ਤੋਂ ਡਾਕਟਰ ਬਲਬੀਰ ਸਿੰਘ, ਔਰ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਕਿਉਂਕਿ ਜਿਹੜੀ ਸਜ਼ਾ ਹੈ ਜਦੋਂ ਵੀ ਅਦਾਲਤੀ ਸਜ਼ਾ 3 ਸਾਲ ਜਾਂ ਉਸ ਤੋਂ ਘੱਟ ਹੋਵੇ ਤੇ ਫਿਰ ਮੌਕੇ ਤੇ ਹੀ ਜ਼ਮਾਨਤ ਜਿਹੜੀ ਹੈ ਹੋ ਜਾਇਆ ਕਰਦੀ ਹੈ। ਜੇ 3 ਸਾਲ ਤੋਂ ਜ਼ਿਆਦਾ ਵੀ ਸਜ਼ਾ ਹੁੰਦੀ ਫਿਰ ਡਾਕਟਰ ਬਲਬੀਰ ਸਿੰਘ ਦੀ ਜ਼ਮਾਨਤ ਹੋਣੀ ਮੁਸ਼ਕਿਲ ਸੀ, ਫਿਰ ਜੇਲ੍ਹ ਜਾਣਾ ਪੈਣਾ ਸੀਗਾ। ਲੇਕਿਨ ਇਸ ਮਾਮਲੇ 'ਚ 3 ਸਾਲ ਦੀ ਸਜ਼ਾ ਸੀਗੀ ਜਿਹਦੇ ਕਾਰਨ ਮੌਕੇ ਦੇ ਉੱਤੇ ਹੀ ਜਿਹੜੀ ਜ਼ਮਾਨਤ ਆ ਉਹ ਡਾਕਟਰ ਬਲਬੀਰ ਸਿੰਘ ਦੀ ਹੋ ਗਈ। ਹੁਣ ਕੰਪਲੇਂਟ ਕੀ ਹੈਗੀ ਆ, ਕੰਪਲੇਨੈਂਟ ਜਿਹੜੇ ਹੈਗੇ ਨੇ ਉਹ ਹੈਗੇ ਨੇ ਪਰਮਜੀਤ ਕੌਰ। ਪਰਮਜੀਤ ਕੌਰ ਨੇ ਇਹ ਕੰਪਲੇਂਟ ਕੀਤੀ ਸੀਗੀ ਕਿ ਡਾਕਟਰ ਬਲਬੀਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੇ ਉਹਨਾਂ ਦੇ ਪਿਤਾ ਜੀ ਦੇ ਖਿਲਾਫ ਜਿਹੜੇ ਉਹ ਜਿਹੜਾ ਜ਼ਮੀਨ ਦਾ ਮਾਮਲਾ 109 ਵੀਘੇ ਜਿਹੜੀ ਜ਼ਮੀਨ ਹੈਗੀ ਹੈ 1984 ਦੇ ਵਿੱਚ ਇਹ ਸਾਰਾ ਮਾਮਲਾ ਸੀਗਾ ਜਿਹਦੇ ਵਿੱਚ ਕੋਈ 22 ਵੀਘੇ ਜਿਹੜੀ ਜ਼ਮੀਨ ਸੀਗੀ ਉਹਨਾਂ ਨੂੰ ਮਿਲੀ ਸੀਗੀ ਔਰ ਉਹਦੇ ਵਿੱਚ ਆਪਸੀ ਜਿਹੜੀ ਲੜਾਈ ਹੈਗੀ ਹੈ ਇਹ ਸਾਰੀ ਜਿਹੜੀ ਜ਼ਮੀਨ ਉਹਨਾਂ ਨੇ ਕਬਜ਼ੇ 'ਚ ਲੈ ਲਈ ਹੈਗੀ ਹੈ। ਇਹ ਐਲੀਗੇਸ਼ਨ ਜਿਹੜੇ ਨੇ ਉਹ ਪਰਮਜੀਤ ਕੌਰ ਦੁਆਰਾ ਲਗਾਏ ਜਾ ਰਹੇ ਨੇ, ਉਹਦੇ ਉਹਨੂੰ ਲੈ ਕੇ ਸਾਰੀ ਜਿਹੜੀ ਲੜਾਈ ਚੱਲ ਰਹੀ ਹੈ ਜਿਹਦੇ ਤਹਿਤ ਇਸ ਲੜਾਈ ਦੇ ਵਿੱਚ ਸੈਕਸ਼ਨ 323, 324, 325, 506, 148 ਦੇ ਤਹਿਤ ਮਾਮਲੇ ਜਿਹੜੇ ਨੇ ਉਹ ਰਜਿਸਟਰ ਕੀਤੇ ਗਏ ਸੀਗੇ। ਦੂਸਰਾ, ਪਰਮਜੀਤ ਕੌਰ ਹੋਣਾਂ ਨੇ ਵੀ ਲਗਾਇਆ ਕਿ ਡਾਕਟਰ ਬਲਬੀਰ ਸਿੰਘ ਹੋਣਾਂ ਨੇ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਜਿਹੜੀ ਹੈ ਫਸਾਉਣ ਦੀ ਜਿਹੜੀ ਹੈ ਉਹ ਵੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ਦੇ ਉੱਤੇ ਜਦੋਂ ਡਾਕਟਰ ਬਲਬੀਰ ਸਿੰਘ ਹੋਣਾਂ ਨੂੰ ਵੀ ਮੀਡੀਆ ਨੇ ਗੱਲਬਾਤ ਕੀਤੀ ਹੈ ਤਾਂ ਡਾਕਟਰ ਬਲਬੀਰ ਸਿੰਘ ਨੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ ਕਿਹਾ ਹੈਗਾ ਕਿ ਇਹ ਜ਼ਮੀਨ ਦਾ ਮਾਮਲਾ ਹੈ, ਘਰੇਲੂ ਪਰਿਵਾਰਿਕ ਮਾਮਲਾ ਹੈ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਠੀਕ ਹੈ, ਜੋ ਵੀ ਹੁਣ ਜੁਡੀਸ਼ੀਅਲ ਰੈਮਡੀਜ਼ ਹੋਣਗੀਆਂ 3 ਸਾਲ ਦੀ ਸਜ਼ਾ ਤੇ ਅਦਾਲਤ ਵੱਲੋਂ ਸੁਣਾਤੀ ਗਈ ਹੈ, ਜੋ ਅੱਗੇ ਫਰਦਰ ਜੁਡੀਸ਼ੀਅਲ ਰੈਮਡੀਜ਼ ਹੋਣਗੀਆਂ ਉੱਪਰਲੀ ਅਦਾਲਤਾਂ ਦੇ ਵਿੱਚ ਉਹ ਸਾਰੇ ਕੋਸ਼ਿਸ਼ਾਂ ਜਿਹੜੀਆਂ ਨੇ ਕੀਤੀਆਂ ਜਾਣਗੀਆਂ। ਡਾਕਟਰ ਬਲਬੀਰ ਸਿੰਘ ਨੇ ਇਹ ਵੀ ਐਲੀਗੇਸ਼ਨ ਲਗਾਏ ਕਿ ਜਿਹੜਾ ਵੀ ਕੋਈ ਹੈ ਅੱਜ ਸੱਚ ਦੀ ਗੱਲ ਕਰਦਾ ਹੈ ਜਾਂ ਵਧੀਆ ਗੱਲ ਕਰਦਾ ਉਹਦੇ ਖਿਲਾਫ਼ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਨੇ ਉਹ ਬਣਾ ਕੇ ਉਹਨਾਂ ਨੂੰ ਅੰਦਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਉਹਨਾਂ ਦੇ ਬਾਰੇ ਹੁਣ ਗੱਲ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਜਿਹੜੇ ਨੇ ਅਸੀਂ ਜ਼ਿਕਰ ਕਰ ਦਈਏ ਕਿ ਉਹਨਾਂ ਦੀ ਪਹਿਲਾਂ ਸਿਹਤ ਖਰਾਬ ਹੋਈ ਸੀ, ਉਸ ਵੇਲੇ ਹਸਪਤਾਲ ਗਏ ਸੀ, ਹੁਣ ਦੁਬਾਰਾ ਫਿਰ ਉਹਨਾਂ ਦੀ ਡਾਕਟਰੀ ਜਾਂਚ ਜਿਹੜੀ ਹੈ ਰਜਿੰਦਰਾ ਹਸਪਤਾਲ ਤੋਂ ਕਰਵਾਈ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਦਾ ਇਹ ਕਹਿਣਾ ਹੈਗਾ ਕਿ ਉਹ ਸਿਰਫ ਜਿਹੜੀਆਂ ਬੋਇਲਡ ਵੈਜੀਟੇਬਲਸ ਨੇ ਉਹੀ ਖਾ ਸਕਦੇ ਨੇ, ਉਹਨਾਂ ਨੂੰ ਜਿਹੜੀ ਵੀਟ ਹੈਗੀ ਉਸ ਤੋਂ ਐਲਰਜੀ ਹੈਗੀ ਹੈ। ਜਿੱਥੇ ਕਿ ਜੇਲ੍ਹ ਦੀ ਕੰਟੀਨ ਤੋਂ ਉਹਨਾਂ ਨੇ ਕੁਝ ਕੰਸਰਨਸ ਰੇਜ਼ ਕੀਤੇ ਸੀਗੇ ਵੀਟ ਦੀ ਐਲਰਜੀ ਦੇ ਬਾਰੇ, ਇਹਦੇ ਬਾਰੇ ਹੁਣ ਡਾਕਟਰੀ ਮੁਆਇਨਾ ਹੋ ਰਿਹਾ। ਐਗਜ਼ਾਮੀਨੇਸ਼ਨ ਤੋਂ ਬਾਅਦ ਡਿਟੇਲਡ ਰਿਪੋਰਟ ਜਿਹੜੀ ਹੈ ਉਹ ਬੋਰਡ ਆਫ ਡਾਕਟਰ ਜਿਹੜੇ ਨੇ ਉਹ ਦੱਸਣਗੇ ਕਿ ਕਿਆ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਤਰ੍ਹਾਂ ਦੀ ਸਪੈਸ਼ਲ ਡਾਇਟ ਹੀ ਦਿੱਤੀ ਜਾਵੇ। ਹੁਣ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਉਹਨਾਂ ਦੇ ਵਕੀਲ ਨੇ ਨਵਜੋਤ ਸਿੰਘ ਸਿੱਧੂ ਦੇ, ਉਹਨਾਂ ਨੇ ਕਿਹਾ ਹੈ ਕਿ ਨਾ ਤਾਂ ਉਹ ਚੀਨੀ ਖਾ ਸਕਦੇ ਨੇ, ਮੈਦਾ ਨਹੀਂ ਖਾ ਸਕਦੇ, ਵੀਟ ਕਣਕ ਜਾਂ ਇਹਦੀ ਬਣੀ ਕੋਈ ਚੀਜ਼ ਨਹੀਂ ਖਾ ਸਕਦੇ। ਉਹਨਾਂ ਨੇ ਕਿਹਾ ਹੈ ਕਿ ਕੁਛ ਜਿਹੜੇ ਫਰੂਟ ਨੇ, ਸਿਰਫ ਕੁਛ ਫਰੂਟ ਜਿਹਦੇ ਵਿੱਚ ਕਿ ਬੈਰੀਜ਼, ਪਪੀਤਾ ਜਾਂ ਕੁਛ ਡਬਲ ਟੋਨ ਮਿਲਕ ਜਿਹੜੀ ਹੈ ਉਹੀ ਕੁਛ ਆਈਟਮਸ ਜਿਹੜੀਆਂ ਨੇ ਉਹ ਖਾ ਸਕਦੇ ਨੇ, ਹੋਰ ਕੋਈ ਵੀ ਚੀਜ਼ ਨਹੀਂ ਖਾ ਸਕਦੇ। 58 ਸਾਲ ਦੀ ਉਮਰ ਹੈ ਨਵਜੋਤ ਸਿੰਘ ਸਿੱਧੂ ਦੀ। ਹਾਲ ਹੀ ਦੇ ਵਿੱਚ 1 ਸਾਲ ਦੀ ਜੇਲ੍ਹ ਦੀ ਸਜ਼ਾ 34 ਸਾਲ ਪੁਰਾਣੇ ਮਾਮਲੇ ਵਿੱਚ ਉਹਨਾਂ ਨੂੰ ਸੁਣਾਈ ਗਈ ਹੈਗੀ ਹੈ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੀਆਂ ਕੁਛ ਸੀਰੀਅਸ ਮੈਡੀਕਲ ਕੰਡੀਸ਼ਨਸ ਵੀ ਹੈਗੀਆਂ ਨੇ ਜਿਹਦੇ ਵਿੱਚ ਕਿ ਐਂਬੋਲਿਜ਼ਮ ਹੈਗਾ ਹੈ, ਜਿਹੜੇ ਲਿਵਰ ਦੀ ਜਿਹੜੀ ਬਿਮਾਰੀ ਹੈ ਉਹਨਾਂ ਨੂੰ, ਔਰ ਲਿਵਰ ਦੀ ਬਿਮਾਰੀ ਦੇ ਕਾਰਨ ਉਹ ਕਾਫੀ ਸਾਰੀ ਉਹਨਾਂ ਦੀਆਂ ਟ੍ਰੀਟਮੈਂਟ ਜਿਹੜੀਆਂ ਨੇ ਉਹ ਵੀ ਕਰ ਰਹੀਆਂ ਨੇ। ਹੋਰ ਜਿਹੜੀਆਂ ਉਹਨਾਂ ਨੂੰ ਬਿਮਾਰੀਆਂ ਨੇ ਜਿਸ ਤਰ੍ਹਾਂ ਕਿ ਐਕਿਊਟ ਡੀਪ ਵੇਨ, ਜਿਹਨੂੰ DVT ਕਿਹਾ ਜਾਂਦਾ ਹੈਗਾ, ਡੀਪ ਵੇਨ ਥਿਮਰੋਸਿਸ, ਉਹ ਵੀ ਦਿੱਲੀ ਦੇ ਹੋਸਪਿਟਲ ਦੇ ਵਿੱਚ ਉਹਨਾਂ ਦਾ ਜਿਹੜਾ ਇਲਾਜ ਉਹ ਚੱਲ ਰਿਹਾ ਹੈਗਾ। DVT ਕੀ ਹੁੰਦਾ ਹੈ ਕਿ ਜਦੋਂ ਤੁਹਾਡੇ ਬਹੁਤ ਵੱਡੇ ਬਲੱਡ ਕਲੋਟਸ ਬਣ ਜਾਂਦੇ ਨੇ ਤੁਹਾਡੇ ਡੀਪ ਵੇਨਸ ਦੇ ਵਿੱਚ, ਉਹਦੇ ਨਾਲ ਤੁਹਾਡਾ ਬਲੱਡ ਫਲੋ ਜਿਹੜਾ ਉਹ ਵੀ ਠੀਕ ਨਹੀਂ ਚੱਲਦਾ, ਸੋ ਉਹਦੀ ਵੀ ਜਿਹੜਾ ਇਲਾਜ ਹੈਗਾ ਉਹ ਵੀ ਸਾਰਾ ਨਵਜੋਤ ਸਿੰਘ ਸਿੱਧੂ ਹੋਣਾਂ ਦਾ ਚੱਲ ਰਹੇ ਨੇ। ਸੋ ਇਹਨਾਂ ਇਲਾਜਾਂ ਦੇ ਤਹਿਤ ਔਰ ਹੋਰ ਕਾਫੀ ਜਿਹੜੀਆਂ ਡਿਜ਼ੀਜ਼ ਨੇ, ਬਿਮਾਰੀਆਂ ਨੇ ਨਵਜੋਤ ਸਿੰਘ ਸਿੱਧੂ ਨੂੰ, ਇਹਦੇ ਕਾਰਨ ਜੇਲ੍ਹ ਦੇ ਵਿੱਚ ਕਈ ਤਰ੍ਹਾਂ ਦੀਆਂ ਸਪੈਸ਼ਲ ਕਨਸੈਸ਼ਨਸ ਕਿਆ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਨਹੀਂ, ਇਹਦੇ ਉੱਤੇ ਹੁਣ ਵਿਚਾਰ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ। ਪਟਿਆਲੇ ਜੇਲ੍ਹ ਤੋਂ ਅਗਲੀ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਦੀ ਹੈ, ਜਿੱਥੇ ਕਿ ਵਿਕ ਬੇਲ ਦੀ ਜਿਹੜੀ ਐਪਲੀਕੇਸ਼ਨ ਹੈ ਔਰ ਬੇਲ ਦੀ ਪਲੀ ਜਿਹੜੀ ਹੈ ਉਹ ਬਿਕਰਮਜੀਤ ਸਿੰਘ ਮਜੀਠੀਆ ਹੋਣਾਂ ਦੁਆਰਾ ਦਿੱਤੀ ਗਈ ਸੀਗੀ। ਔਰ ਹੁਣ ਗੱਲ ਕਰਦੇ ਹੈਗੇ ਆ ਅਸੀਂ ਸਿਮਰਜੀਤ ਸਿੰਘ ਬੈਂਸ ਰੇਪ ਦਾ ਮਾਮਲਾ ਉਹਨਾਂ ਦੇ ਖਿਲਾਫ਼ ਹੈ, ਭਗੌੜਾ ਉਹਨਾਂ ਨੂੰ ਕਰਾਰ ਦਿੱਤਾ ਗਿਆ। ਅਦਾਲਤ ਦੇ ਵਿੱਚ ਉਹਨਾਂ ਨੇ ਪਟੀਸ਼ਨ ਦਾਖਲ ਕੀਤੀ ਹੈਗੀ ਹੈ ਸਿਮਰਜੀਤ ਸਿੰਘ ਬੈਂਸ ਨੇ, ਰੇਪ ਦਾ ਮਾਮਲਾ ਜਿਹੜਾ ਉਹਨਾਂ ਦੇ ਖਿਲਾਫ਼ ਇਸ ਵੇਲੇ ਚੱਲ ਰਿਹਾ। ਔਰ ਹੁਣ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੀ ਕੁਛ ਪੋਸੀਬਲ ਸਿਨੈਰੀਓਜ਼ ਹੋ ਸਕਦੇ ਨੇ। ਇੱਕ ਤੇ ਅਸੀਂ ਗੱਲ ਕਰਾਂਗੇ ਜਿੱਥੇ ਕਿ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਤਾਜ਼ਾ ਬਿਆਨ ਦਿੱਤਾ ਹੈ। ਕਿਆ ਚਾਈਨਾ ਤਾਇਵਾਨ ਦੇ ਉੱਤੇ ਹਮਲਾ ਕਰ ਸਕਦਾ ਹੈ? ਚਾਈਨਾ ਕਾਫੀ ਦੇਰ ਤੋਂ ਦੇਖ ਰਿਹਾ ਕਿ ਰਸ਼ੀਆ ਨੇ ਯੂਕਰੇਨ ਦੇ ਉੱਤੇ ਜੋ ਹਮਲਾ ਕੀਤਾ ਉਹਦੇ ਕੀ ਕੀ ਇੰਪਲੀਕੇਸ਼ਨ ਨੇ, ਲੇਕਿਨ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਵੱਲੋਂ ਅਹਿਮ ਬਿਆਨ ਆਇਆ ਜਿੱਥੇ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇ ਚਾਈਨਾ ਨੇ ਤਾਇਵਾਨ ਦੇ ਉੱਤੇ ਹਮਲਾ ਕੀਤਾ ਤੇ ਅਮਰੀਕਾ ਤਾਇਵਾਨ ਨੂੰ ਡਿਫੈਂਡ ਕਰੇਗਾ। ਇਹ ਬਹੁਤ ਅਹਿਮ ਉਹਨਾਂ ਨੇ ਬਿਆਨ ਜਿਹੜਾ ਦਿੱਤਾ ਹੈ। ਨਿਗਾਹਾਂ ਸਾਰਿਆਂ ਦੀਆਂ ਇੰਡੋ ਪੈਸਿਫਿਕ ਰੀਜਨ ਦੇ ਉੱਤੇ ਲੱਗੀਆਂ ਹੋਈਆਂ ਨੇ। ਇੰਡੋ ਪੈਸਿਫਿਕ ਏਰੀਆ ਜਿੱਥੇ ਕਿ 14 ਕੰਟਰੀਜ਼ ਜਿਹਦੇ ਵਿੱਚ ਕਿ ਅਮਰੀਕਾ, ਇੰਡੀਆ, ਕੈਨੇਡਾ, ਇਹ ਸਾਰੀਆਂ ਕੰਟਰੀਜ਼ ਸੀ ਜਿਹੜੀਆਂ ਸ਼ਾਮਿਲ ਨੇ, ਸਾਰਿਆਂ ਦਾ ਫੋਕਸ ਇੰਡੋ ਪੈਸਿਫਿਕ ਏਰੀਆ ਦੇ ਉੱਤੇ ਇਸ ਕਾਰਨ ਲੱਗਾ ਹੈ ਕਿ ਇੰਡੋ ਪੈਸਿਫਿਕ ਏਰੀਆ ਦੇ ਵਿੱਚ ਕਿਆ ਚਾਈਨਾ ਮਜ਼ਬੂਤ ਹੋਏਗਾ ਜਾਂ ਅਮਰੀਕਾ ਔਰ ਉਹਦੇ ਸਹਿਯੋਗੀ ਕੰਟਰੀਜ਼ ਜਿਹੜੀਆਂ ਨੇ ਉਹ ਮਜ਼ਬੂਤ ਹੋਣਗੀਆਂ। ਯਾਦ ਰਹੇ ਕਿ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਵੇਲੇ ਇੰਡੋ ਪੈਸਿਫਿਕ ਪਾਲਿਸੀ ਦੇ ਉੱਤੇ ਖਾਸ ਫੋਕਸ ਕਰ ਰਹੇ ਨੇ। ਸਾਡੇ ਡਿਫੈਂਸ ਮਿਨਿਸਟਰ ਅਨੀਤਾ ਆਨੰਦ ਜੀ ਦੇ ਨਾਲ ਵੀ ਅਸੀਂ ਇਸ ਬਾਰੇ ਗੱਲ ਕੀਤੀ ਸੀਗੀ ਕਿ ਤੁਹਾਨੂੰ ਵੀ ਮੈਂਡੇਟ ਹੈਗਾ ਇੰਡੋ ਪੈਸਿਫਿਕ ਪਾਲਿਸੀ ਦੇ ਬਾਰੇ। ਜ਼ਰੂਰ ਜ਼ਿਕਰ ਕਰ ਦਈਏ ਕਿ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੌਲੀ ਔਰ ਸਾਡੇ ਟ੍ਰੇਡ ਮਿਨਿਸਟਰ ਮੈਰੀਅਨ ਜੀ ਸਾਰਿਆਂ ਨੂੰ ਹੀ ਖਾਸ ਇੰਡੋ ਪੈਸਿਫਿਕ ਪਾਲਿਸੀ ਜਿਹੜੀ ਹੈ ਕੈਨੇਡਾ ਦੁਆਰਾ ਉਹ ਵੀ ਤਿਆਰ ਕੀਤੀ ਜਾ ਰਹੀ ਹੈ। ਜ਼ਰੂਰ ਜ਼ਿਕਰ ਕਰ ਦਈਏ ਕਿ ਕੁਆਡ ਸਮਿਟ ਜਿਹੜਾ ਹੋ ਰਿਹਾ ਇਹਦੇ ਵਿੱਚ ਵੀ ਇੰਡੋ ਪੈਸਿਫਿਕ ਪਾਲਿਸੀ ਕੀ ਹੋਏਗੀ ਇਹਦੇ ਬਾਰੇ ਵਿਚਾਰ ਚਰਚਾ ਜ਼ਰੂਰ ਰਹੇਗੀ। ਅਮਰੀਕਾ ਵੱਲੋਂ ਅੱਜ ਤਾਜ਼ਾ ਐਲਾਨ ਕੀਤਾ ਗਿਆ ਕਿ ਇੰਡੀਆ ਨੂੰ ਇਨਵੈਸਟਮੈਂਟ ਸਪੋਰਟ ਦੇ ਤਹਿਤ $4 billion ਜਿਹੜਾ ਹੋਰ ਦਿੱਤਾ ਜਾਏਗਾ। ਯਾਦ ਰਹੇ ਕਿ ਇਸ ਤੋਂ ਪਹਿਲਾਂ $5.8 billion ਦੀ ਜਿਹੜੀ ਸਪੋਰਟ ਹੈ ਇੰਡੀਆ ਨੂੰ ਪਹਿਲਾਂ ਦਿੱਤੀ ਗਈ ਸੀ ਉਹਦੇ ਵਿੱਚੋਂ 5.8 billion ਚੋਂ ਤਕਰੀਬਨ 3 billion ਮਿਲ ਗਿਆ ਔਰ ਤਕਰੀਬਨ 3.5-3 billion ਅਜੇ ਮਿਲਣਾ ਬਾਕੀ ਹੈ। ਇਹ ਪੈਸਾ ਦਿੱਤਾ ਗਿਆ ਸੀ COVID-19 ਦੀ ਮੈਨੂਫੈਕਚਰਿੰਗ ਵਾਸਤੇ, ਹੈਲਥ ਕੇਅਰ ਵਾਸਤੇ, ਰਿਨਿਊਏਬਲ ਐਨਰਜੀ, ਫਾਈਨੈਂਸ਼ੀਅਲ ਇਨਕਲੂਜਨ, ਇਨਫਰਾਸਟਰਕਚਰ ਬਣਾਉਣ ਵਾਸਤੇ ਸਾਰਾ ਪੈਸਾ ਜਿਹੜਾ ਦਿੱਤਾ ਗਿਆ। ਜਿਹੜਾ ਪਹਿਲਾਂ ਹੀ ਤਕਰੀਬਨ 6 billion ਸੀ ਹੁਣ 4 billion ਜਿਹੜਾ ਹੋਰ ਅਮਰੀਕਾ ਵੱਲੋਂ ਮਦਦ ਜਿਹੜੀ ਉਹ ਦਿੱਤੀ ਜਾ ਰਹੀ ਹੈ ਉਹਦਾ ਅੱਜ ਐਲਾਨ ਕੀਤਾ ਗਿਆ। ਕੁਛ ਐਗਰੀਮੈਂਟਸ ਇੰਡੀਆ ਔਰ ਅਮਰੀਕਾ ਦੇ ਵਿੱਚ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਨੇ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਅੱਜ ਮੰਡੇ ਨੂੰ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਹਨਾਂ ਦੋਨੋਂ ਕੰਟਰੀਜ਼ ਦੇ ਜਿਹੜੇ ਹੈੱਡ ਨੇ ਉਹਨਾਂ ਨੇ ਇੰਡੋ ਪੈਸਿਫਿਕ ਇਕਨੋਮਿਕ ਫਰੇਮਵਰਕ ਫਾਰ ਪ੍ਰੋਸਪੈਰਿਟੀ, ਇਹ ਜਿਹੜੀ ਇੱਕ ਜੁਆਇੰਟ ਪਾਰਟਨਰਸ਼ਿਪ ਹੈ ਜਿਹੜੀਆਂ ਕਿ ਇਹਨਾਂ ਸਾਰੀਆਂ ਕੰਟਰੀਜ਼ ਦੇ ਵਿੱਚ ਆਪਸ ਹੋ ਰਹੀ ਹੈ ਉਹਨੂੰ ਵੀ ਜੁਆਇੰਟਲੀ ਐਡਰੈਸ ਕੀਤਾ ਹੈ। ਹੁਣ ਇਸ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ ਖੇਡ ਸਮਾਚਾਰ ਦੀ। ਖੇਡ ਸਮਾਚਾਰ ਦੇ ਵਿੱਚ ਸਭ ਤੋਂ ਪਹਿਲਾਂ ਏਸ਼ੀਆ ਕੱਪ ਹਾਕੀ ਦੀ ਗੱਲਬਾਤ ਕਰਾਂਗੇ। ਏਸ਼ੀਆ ਕੱਪ ਹਾਕੀ ਦੇ ਵਿੱਚ ਭਾਰਤ ਔਰ ਪਾਕਿਸਤਾਨ ਦੇ ਵਿੱਚ ਪਹਿਲਾ ਮੁਕਾਬਲਾ ਖੇਡਿਆ ਗਿਆ। ਇੰਡੀਆ ਡਿਫੈਂਡਿੰਗ ਚੈਂਪੀਅਨ ਹੈਗਾ, ਲੇਕਿਨ ਇੰਡੀਆ ਨੇ ਜਿਹੜੀ ਟੀਮ ਜਿਹੜੀ ਭੇਜੀ ਹੈਗੀ ਹੈ ਉਹ ਸੈਕਿੰਡ ਸਟ੍ਰਿੰਗ ਟੀਮ ਭੇਜੀ ਹੈ। ਮੇਨ ਬਹੁਤ ਸਾਰੇ ਖਿਲਾੜੀ ਜਿਹੜੇ ਉਹਨਾਂ ਨੂੰ ਰੈਸਟ ਕਰਵਾਇਆ ਗਿਆ। ਵੈਸੇ ਤੇ ਓਵਰਆਲ ਗੱਲ ਕਰੀਏ ਤੇ ਇੰਡੀਆ ਔਰ ਪਾਕਿਸਤਾਨ ਦੇ ਹਾਕੀ ਮੈਚਿਸ ਦੇ ਵਿੱਚ ਪਾਕਿਸਤਾਨ ਦੀ ਲੀਡ ਬਰਕਰਾਰ ਹੈਗੀ ਹੈ, ਲੇਕਿਨ ਹਾਲ ਹੀ ਦੇ ਵਿੱਚ ਜਿਹੜੇ 13 ਮੈਚ ਖੇਲੇ ਗਏ 13 ਦੇ ਵਿੱਚੋਂ ਇੰਡੀਆ ਨੇ 12 ਮੈਚ ਜਿਹੜੇ ਨੇ ਉਹ ਜਿੱਤੇ ਨੇ। ਅੱਜ ਦਾ ਜਿਹੜਾ ਮੁਕਾਬਲਾ ਹੋਇਆ ਇਹਦੇ ਵਿੱਚ ਇੰਡੀਆ ਨੇ ਪਹਿਲਾਂ ਗੋਲ ਸਕੋਰ ਕਰ ਦਿੱਤਾ, ਪਾਕਿਸਤਾਨ ਨੇ ਬਾਅਦ 'ਚ ਬਰਾਬਰ ਵੀ ਜਿਹੜੀ ਆ ਉਹ ਕਰ ਦਿੱਤੀ। ਇੰਡੀਆ ਦੇ 8ਵੇਂ ਮਿੰਟ ਦੇ ਵਿੱਚ ਹੀ ਕਾਰਤੀ ਸਿਵਲਮ ਉਹਨਾਂ ਨੇ ਸ਼ਾਨਦਾਰ ਗੋਲ ਕੀਤਾ, ਲੇਕਿਨ ਉਸ ਤੋਂ ਬਾਅਦ 59th ਮਿੰਟ ਦੇ ਵਿੱਚ ਅਬਦੁਲ ਰਾਣਾ ਉਹਨਾਂ ਨੇ ਪੈਨਲਟੀ ਕਾਰਨਰ ਦੇ ਜ਼ਰੀਏ ਗੋਲ ਕਰਕੇ ਸਕੋਰ ਨੂੰ 1-1 ਦੀ ਬਰਾਬਰੀ ਤੇ ਖੜਾ ਕਰ ਦਿੱਤਾ। ਲਗਭਗ 1.5 ਮਿੰਟ ਹੀ ਬਚਿਆ ਸੀਗਾ ਜਦੋਂ ਇਹ ਜਿਹੜਾ ਸਕੋਰ ਆ ਉਹ 1-1 ਦੀ ਬਰਾਬਰੀ ਦੇ ਉੱਤੇ ਆ ਕੇ ਖੜਾ ਹੋ ਗਿਆ। ਇੰਡੀਆ ਦਾ ਅਗਲਾ ਮੈਚ ਕੱਲ੍ਹ ਜਿਹੜਾ ਹੈਗਾ ਉਹ ਜਾਪਾਨ ਦੇ ਨਾਲ ਹੋਏਗਾ। ਔਰ ਹੁਣ ਅਸੀਂ IPL ਦੀ ਰਿਪੋਰਟ ਜਿਹੜੀ ਆ ਉਹ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਜੀ IPL ਦਾ ਟੇਬਲ, ਸਾਰੇ ਪਲੇਅਫ ਦੇ ਮੈਚਿਸ ਜਿਹੜੇ ਨੇ ਉਹ ਖਤਮ ਹੋ ਗਏ ਨੇ। ਸੋ IPL ਦੇ ਟੇਬਲ ਦੇ ਵਿੱਚ ਟੌਪ ਕੀਤਾ ਹੈਗਾ ਗੁਜਰਾਤ ਦੀ ਟੀਮ ਨੇ, ਪਹਿਲੀ ਵਾਰੀ ਸ਼ਾਮਲ ਹੋਈ ਗੁਜਰਾਤ ਦੀ ਟੀਮ IPL ਦੇ ਵਿੱਚ ਇੰਨੇ ਸਾਲਾਂ ਬਾਅਦ, ਔਰ ਸਿੱਧਾ ਹੀ ਟੇਬਲ ਟੌਪ ਕਰ ਗਈ ਹਾਰਦਿਕ ਪਾਂਡਿਆ ਦੀ ਲੀਡ ਦੇ ਤਹਿਤ। 14 ਦੇ ਵਿੱਚੋਂ 10 ਮੈਚ ਜਿੱਤ ਕੇ 20 ਪੁਆਇੰਟਾਂ ਨੇ ਅਰਜਿਤ ਕਰਕੇ ਪਲੇਅਫ ਦੇ ਵਿੱਚ ਸ਼ਾਮਲ ਹੋਏ। ਰਾਜਸਥਾਨ ਰਾਇਲਸ ਦੂਸਰੇ ਨੰਬਰ ਦੇ ਉੱਤੇ ਰਹੀ ਹੈ, ਰਾਜਸਥਾਨ ਦੀ ਟੀਮ 18 ਪੁਆਇੰਟ ਲੈ ਕੇ ਤੀਸਰੇ ਨੰਬਰ ਦੇ ਉੱਤੇ, ਲਖਨਊ ਦੀ ਟੀਮ 18 ਪੁਆਇੰਟ ਲੈ ਕੇ, ਔਰ ਚੌਥੀ ਟੀਮ ਜਿਹੜੀ ਕੁਆਲੀਫਾਈ ਕੀਤੀ ਹੈ ਉਹ ਵਿਰਾਟ ਕੋਹਲੀ ਉਹਨਾਂ ਨੂੰ ਕਾਫੀ ਖੁਸ਼ੀ ਹੈ। ਬੈਂਗਲੋਰ ਦੀ ਟੀਮ ਜਿਹੜੀ ਉਹ ਵੀ ਕੁਆਲੀਫਾਈ ਕਰ ਗਈ ਹੈ। ਦਿੱਲੀ ਕੋਲ ਅਹਿਮ ਮੌਕਾ ਸੀਗਾ, ਲੇਕਿਨ ਦਿੱਲੀ ਦਾ ਆਖਰੀ ਮੈਚ ਮੁੰਬਈ ਇੰਡੀਅਨਸ ਦੇ ਨਾਲ ਸੀਗਾ, ਕਮਜ਼ੋਰ ਟੀਮ ਰਹੀ ਇਸ ਵਾਰ, 10ਵੇਂ ਨੰਬਰ ਤੇ ਰਹੀ ਮੁੰਬਈ ਇੰਡੀਅਨਸ ਦੀ ਟੀਮ, ਲੇਕਿਨ ਦਿੱਲੀ ਦੀ ਟੀਮ ਜਿਹੜੀ ਆਖਰੀ ਮੈਚ ਨਹੀਂ ਜਿੱਤ ਸਕੀ ਜਿਹਦੇ ਕਾਰਨ ਕਿ ਦਿੱਲੀ ਦੀ ਟੀਮ ਵੀ ਪਲੇਅਆਫ ਤੋਂ ਬਾਹਰ ਹੋ ਗਈ। ਪੰਜਾਬ ਦੀ ਟੀਮ ਨੇ ਆਖਰੀ ਮੁਕਾਬਲਾ ਜ਼ਰੂਰ ਜਿੱਤਿਆ, ਲੇਕਿਨ ਸਿਰਫ 2 ਪੁਆਇੰਟਾਂ ਦੇ ਫਰਕ ਦੇ ਨਾਲ ਪੰਜਾਬ ਦੀ ਟੀਮ ਵੀ ਇਸ ਤੋਂ ਬਾਅਦ ਇਸ ਤੋਂ ਇਲਾਵਾ KKR ਹੈਦਰਾਬਾਦ ਚੇਨਈ ਔਰ ਮੁੰਬਈ ਇਹ ਸਾਰੀਆਂ ਟੀਮਸ ਜਿਹੜੀਆਂ ਨੇ ਉਹ ਵੀ ਬਾਹਰ ਹੋ ਗਈਆਂ ਨੇ ਹੁਣ ਅਸੀਂ ਗੱਲ ਕਰਦੇ ਹਾਂ ਪਲੇਅ ਆਫ ਦੇ ਮੁਕਾਬਲੇ ਦੀਆਂ ਕੱਲ੍ਹ ਖੇਡਿਆ ਜਾਏਗਾ ਪਹਿਲਾ ਪਲੇਅ ਆਫ ਮੁਕਾਬਲਾ ਜੋ ਕਿ ਗੁਜਰਾਤ ਔਰ ਰਾਜਸਥਾਨ ਰਾਇਲਸ ਵਿੱਚ ਹੋਏਗਾ ਉਸ ਤੋਂ ਬਾਅਦ ਅਗਲਾ ਜਿਹੜਾ ਪਲੇਅ ਆਫ ਦਾ ਮੁਕਾਬਲਾ ਹੈਗਾ ਉਹ ਵੈਂਸਡੇ ਨੂੰ ਹੋਏਗਾ ਜਿਹਦੇ ਵਿੱਚ ਕਿ ਲਖਨਊ ਔਰ RCB ਜਿਹੜਾ ਉਹ ਮੁਕਾਬਲਾ ਕਰਨਗੇ ਇਸ ਤੋਂ ਬਾਅਦ ਫਰਾਈਡੇ ਔਰ ਫਿਰ ਉਸ ਤੋਂ ਬਾਅਦ ਫਰਾਈਡੇ ਨੂੰ ਐਲੀਮੀਨੇਟਰ ਔਰ ਸੰਡੇ ਨੂੰ ਜਿਹੜਾ ਉਹ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਔਰ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਹੈ ਇਸ ਮੌਕੇ ਦੇ ਉੱਤੇ ਤੁਹਾਡੀਆਂ ਕਾਲਸ ਵੀ ਲੈਣ ਜਾ ਰਹੇ ਹਾਂ ਵਿਰਕ ਸਾਹਿਬ ਵੀ ਹੋਲਡ ਕਰ ਰਹੇ ਨੇ ਵਿਰਕ ਸਾਹਿਬ ਤੁਹਾਡੀ ਵੀ ਕਾਲ ਆਉਂਦੀ ਕਰਾਂਗੇ ਬਾਕੀ ਕਾਲਰ ਦੀ ਕਾਲਸ ਵੀ ਆਲ ਰੀਅਰ ਕਰਾਂਗੇ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਤੇ ਕਾਲ ਕਰ ਸਕਦੇ ਹੋ 6472728267 ਗੱਲਬਾਤ ਹੁਣੇ ਆਨ ਦੀਅਰ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਸਾਡੇ ਮੇਨ ਸਪੋਂਸਰ ਗਜ਼ਲ ਜੀ ਜ਼ਰੂਰ ਅਨਾਊਂਸ ਕਰ ਦਿਓ ਫਿਰ ਕਾਲ ਆਨ ਦੀਅਰ ਕਰ ਰਹੇ ਹਾਂ ਜੀ
ਜੀ ਅਗਰ ਕੈਨੇਡਾ ਦਾ ਕੋਈ ਦੇਖਣਾ ਚਾਹਤਾ ਹੈ ਆਟੋ ਇੰਸ਼ੋਰੈਂਸ ਕੈਨੇਡਾ ਦਾ ਅਪਰੂਵਡ ਇੰਸ਼ੋਰੈਂਸ ਬ੍ਰੋਕਰ ਹੈ ਰਮਨਜੀਤ ਸਿੱਧੂ ਜੀ 31 ਈਅਰਸ ਕਾ ਐਕਸਪੀਰੀਅੰਸ ਹੈ ਇਨਕੋ ਇੰਸ਼ੋਰੈਂਸ ਫੀਲਡ ਮੇ ਆਪਰੇਟ ਕਰਤੇ ਹੈ 5 ਪ੍ਰੋਵਿੰਸਿਸ ਆਫ ਕੈਨੇਡਾ ਮੇ ਨਏ ਇੰਸ਼ੋਰੈਂਸ ਪਲਾਨ ਲਾਤੇ ਹੈ ਤਾਂ ਕਿ ਹਰ so that you can hire new drivers, drive and take your businesses to height. On or more details agar aapko chahiye to aap Ramandeep Sidhu ji ko contact kar sakte hain 6477748507 par 6477748507 par ya fir email kar sakte hain ramanjeet@ableinsurance.ca ramanjeet@ableinsurance.ca par bhi insurance lena chahte hain to contact kare Saurabh Chadda ji ko one policy one plan compare karenge more than 300 policies ke saath contact kar sakte hain aap Saurabh Chadda ji ko 416-300-5055 par 416-300-5055 par ya fir visit kar sakte hain fetchmypolicy.com it's fetchmypolicy.com sky moon food meat shop leke aaye hain aapke liye mazedar si deals agar lena chahte hain raw and marinated chicken and meat specials Ontario goat and lamb chops chicken full and half canadian and desi both marinated chicken wings lena chahte hain chicken tikka lena chahte hain fish tikka lena chahte hain afghani hara chicken lena chahte hain to in sab ke liye aapne contact karna hai aur agar jankari leni hai to iske liye bhi contact karna hai aapne sky moon foods meat shop ko call kar sakte hain aap 9054582096 par 9054582096 par karna hai aapne call और वहीं रियल एस्टेट की बात करें जहां पर टीम 100 एकर्स लेके आए हैं आपके लिए अमेजिंग अपॉर्चुनिटी क्यू कॉन्डोज इन डाउनटाउन किचनर न्यू आइकन 34 स्टोरी ऑन क्वीन स्ट्रीट इन किचनर डाउनटाउन एक बेडरूम यूनिट स्टार्टिंग फ्रॉम 550K जस्ट फ्यू स्टेप्स फ्रॉम गूगल एंड इनोवेशन डिस्ट्रिक्ट फ्यू मिनट्स टू टू मेजर यूनिवर्सिटीज और कॉल कर सकते हैं और जानकारी के लिए आप 9059293000 पर 9059293000 पर कर सकते हैं आप कॉल और जानकारी के लिए अगर आप सेंट कैथरीन्स नायगरा या फिर थॉरॉल्ड में G2 लाइसेंस लेना चाहते हैं तो आज ही कॉन्टैक्ट कीजिए नायगरा ड्राइविंग इंस्टीट्यूट को मिनिस्ट्री अप्रूव्ड है और BDE सर्टिफिकेट प्रोग्राम की ई लर्निंग क्लासेस भी देते हैं तो आप घर से बैठे बैठे 20 आवर्स कोर्स से क्लियर करें अपने सर्टिफिकेट और इनके पास अलग अलग पैकेजेस भी है MTO और BDE सर्टिफिकेट प्रोग्राम के कोर्स कंप्लीट करते ही अपना MTO सर्टिफिकेट लीजिए G2 and G के लिए क्लासेस भी प्रोवाइड करते हैं जिसके प्रैक्टिकल के लिए आपको घर से पिकअप एंड ड्रॉप ऑफ भी करते हैं 30 minutes and 1 hour लेसन भी प्रोवाइड करते हैं और टेस्ट के लिए आपको रेंटल कार्स भी अवेलेबल कराते हैं तो इनके पास G2 and G टेस्ट के लिए अवेलेबल रेंटल कार्स भी हैं कॉल कर सकते हैं आप और जानकारी के लिए नायगरा ड्राइविंग इंस्टीट्यूट को 2896685355 पर विक्रम कॉन्डा सोसोलॉजी हेल्प करेंगे आपकी अगर आप ढूंढ रहे हैं डिटैच्ड घर सेमी डिटैच्ड या फिर टाउन या कॉन्डो प्री कंस्ट्रक्शन घर भी अगर आपको बेचना है या फिर रेनोवेशन करानी है प्री होम इवैल्यूएशन भी प्रोवाइड करते हैं आपको इन सब के लिए आप कॉन्टैक्ट कर सकते हैं विक्रम जी को नंबर है 6473023085596473083459 या फिर विजिट कर सकते हैं realtorvikram.com दैट्स realtorvikram.com फ्रेश तंदूरी लेके आए हैं आपके लिए मई स्पेशल चिकन लेग बाय वन गेट वन अनदर फ्री एंड डाइन इन पर आपको 10% मिलेगा फ्री मंडे कॉल कर सकते हैं आप इनको, या फिर आप विजिट कर सकते हैं, आप इनको कॉल कर सकते हैं 9058740111 पर, 9058740111 पर करना है आपने कॉल और जानकारी के लिए. वहीं फोर्ट आपके
जी गलबात तो आना जारी रहेगी. इसी तरह गजल जी और कॉलर्स भी इंतजार कर रहे हैं, जरा उन्होंने नाल भी उन्होंने विचार भी ले लीए. जी विरक साहब, तुहाडा वाई मीडिया ग्रुप वालों रेडियो वाई से बहुत बहुत स्वागत है, वेलकम सर.
सत श्री अकाल योदिंदर जी, थैंक यू तुहाडा, मेरे वालों नारी शक्ति वाई मीडिया फैमिली नू यस वी सपोर्ट ते नवे यूथ ब्रिगेड दे लीडर नू थैंक्स. बड़ा वधिया प्रोग्राम कर रहे ने और मैनू इन्हां दे आवाज योदिंदर जी माही जी ते सिमरन जी दी मिक्सचर लगदी.
थैंक यू, बहुत शुक्रिया. फिर सब मुद्दे तो आने हैं जिहड़ा श्री अकाल तख्त के जथेदार साहब ने जिहड़ा बयान दिता है हर तरह की सियासत हो रही है, हर तरह के सियासी बयान आ गए ने. अकाल तख्त के जथेदार साहब ने कहा है कि हालात पंजाब के खराब, देश के खराब, मॉडर्न लाइसेंसी हथियार जिहड़े ने रखने चाहिए ने. लेकिन अमरिंदर राजा वड़िंग साहब ने तो इतने तक कहता है, कहते इन्हों हटा ही दो, हटाओ इन्हों इन की पदवी तो, यह कोई सिलेक्टेड थोड़ी है. और अमरिंदर राजा वड़िंग साहब ने इतने तक कहता है कि भाईचारिक सांझ नू खतरा है. आम आदमी पार्टी भी सख्त नोटिस लिया है. सीएम साहब कहते हैं कि मॉडर्न एजुकेशन की गल करन, धर्म का प्रचार करन, यह हथियारों का प्रचार क्यों कर रहे हैं. सीएम भगवंत मान साहब उन्होंने बड़ा सख्त बयान आया. अकाली दल ने सिर्फ हिमायत की है, अकाली दल ने कहा नहीं ठीक है गल कर रहे. दसो जी विरक साहब.
वीर जी देखो, जितों तक पंजाब के कल्चर की गल कर लीए होन की, ये सारा जड़ा पंजाबी कल्चर है जो सिख कौम है वह तो हथियार की शांच तो पैदा हुई है. हर वे हथियार के जो बच्चा पैदा होता हथियार उन्होंने साड़िया नारी शक्ति के खब्बे सज्जे पे होंगे सी, तो इन्हों की छां थले ही असी सर्वाइवल ली है. कौम ने इन्ह की छां ही असी एस्टैबलिश किया है. तो जे उन्होंने कह दिता तो वह भी क्या है कि लसंसी ये कि माड़ा काम किया. हूं इतने कनेडा चाहे लसंसी हथियार जो मर्जी रख लो, इवन के छोटे हथियार तो वे हथियार तक रख सकते हो. चंगे कल्चर के सारा कुछ रखा जा सकता है. हूं पढ़िया लिखा गया, पढ़ लिख गया सारा कल्चर उत्थे. कोई मैनू नहीं लगता कि जोड़ा यूथ है वह अननेसेसरी जाके हथियार का इस्तेमाल करेगा. जो उसके को लसंसी है तो उन्होंने खतरा भी होगा कि मैं राइट वे फड़िया जावगा, राइट वे नैगेटिव रिजल्ट भी हो गए. तो कहता तो कोई माड़ी गल नहीं, ये साडा विरसा हैगा. लेकिन मैं एक होर कहांगा, सर्वे लेना चाहिए कि जिन्हें पोलीटिकल लीडर ने उत्थे ते जिन्हें भी एक्टिव वर्कर ने पोलीटिकल पार्टियां दे, उन्हां सारयां दा रिकॉर्ड बाहर आना चाहिए कि उन्हां कोल किहड़े किहड़े हथियारां दे लाइसेंस ने ते किन्ने किन्ने ने जिहड़े बोलदे पैण सारे
रिपोर्टर. सो सब तो पहला तो फिर विरक साहब जिदा हूं तुम गल की है, तुम कहने भी जेड़े बोलते पे ने उन्होंने पहला वीरवार कटिया जाए. मतलब भगवंत, मतलब भगवंत मान साहब गलत ने तो मुताबिक भगवंत मान गल तो सुन लो, हूं गल सुन लो, तुम बयान दिता ना गल सुन लो. फिर तुहाडा मतलब भी भगवंत मान साहब का तुम कह रहे हो पहला तो भगवंत मान साहब का वेरवा कटाइए भी हाँ भाई तुम दसो थोड़े किन्ने हथियार ने लाइसेंसी गैर लाइसेंसी सारा कटिए. तो जिहड़ा भगवंत मान साहब ने ऑब्जेक्शन की है तुम कहने भगवंत मान साहब गलत ने, चीफ मिनिस्टर गलत है भगवंत मान साहब इतने.
बिल्कुल मैं अपने हिसाब से अपना कमेंट जरा करते सही हो गए. मेरे हिसाब न जे लाइसेंसी हथियार उ रख रख सकता है तो उन्होंने रखने की इजाजत होनी चाहिए है. ये सारे सारे वर्ल्ड जिन्हें भी कॉन्स्टिट्यूशन ने कंट्रिया के अलाउ करते हैं तो किसी को रोकना नहीं चाहिए लाइसेंसी हथियार रखने ना कोई रोक नहीं है कॉन्स्टिट्यूशन.
ठीक है जी, आ गया जी तुहाडा व्यू पॉइंट आ गया, तुहाडे विचार आ गए ने. सो विरक साहब कह रहे हैं कि जिहड़ा जथेदार साहब ने बयान दिता है वह सही है और भगवंत मान साहब इतने गलत ने. भगवंत मान साहब ने
देखो गलत वाला मतलब नहीं, मैं कहना मेरा मतलब यह है कि जेडे पोलिटिकल लीडर इन गलों कढ़ते हैं बाहर इन उत्ते कमेंट करते हैं, पोलिटिकल वर्कर जेडे ने एक्टिव उन्हों सारे की हिस्टरी बाहर आनी चाहिए, पब्लिक को पता लगना चाहिए है भी इस इशू के उत्ते आप किथे खड़े ने ते सानू किस तरह की मिसगाइड करते हैं किस सही गाइड करते हैं, मेरा सवाल यह है.
ठीक है फिर उही देखो, मैं तुहाडी गल नूं ही सहमत हो रहा, मैं तुहाडी गल नूं अगे वधा रहा. फिर इहदा मतलब भी भगवंत मान साहब की भी तुहाडा मतलब लिस्ट कढ़ी जावे भी हाँ जी चीफ मिनिस्टर साहब तुसीं क्यों ऑब्जेक्शन कर रहे हो जदों जथेदार साहब ने कहता भी लाइसेंसी हथियार रखो, मॉडर्न हथियार रखो. ठीक नहीं, मॉडर्न लाइसेंसी हथियार रखो तो फिर चीफ मिनिस्टर नूं जे सवाल किया है तो तुहाडा सवाल फरदर चीफ मिनिस्टर नूं है भी पहला तुसीं अपना दसो भी तुहाडे कोल किहड़े लाइसेंसी हथियार ने, तुसीं बोले हो ना तुसीं दसो भी तुहाडे कोल किहड़े लाइसेंसी हथियार.
मैं एक होर गल कर देना भगवान जी मान साहब बारे, ਮਾਨ ਸਾਹਿਬ ਨੇ ਓਬਜੈਕਸ਼ਨ ਕੀਤਾ, ਉਹ ਆਪਣੀ ਪਾਰਟੀ ਦੇ ਜਿੰਨੇ MLA ਚੁਣੇ ਗਏ ਨੇ ਟੋਟਲ ਹੁਣ ਤੱਕ, ਜਿੰਨੇ ਇਹਨਾਂ ਦੇ ਐਕਟਿਵ ਵਰਕਰ ਨੇ, ਉਹਨਾਂ ਸਾਰਿਆਂ ਦੀ ਹਿਸਟਰੀ ਬਾਹਰ ਰੱਖਦੇ ਨੇ ਇਸ ਮਾਮਲੇ ਚ ਕਿ ਇੰਨਾ ਸਾਡੇ ਹੈਗੇ ਨੇ, ਇੰਨੇ ਆ, ਇੰਨੇ ਸਾਡੇ ਕੋਲ ਹਥਿਆਰ ਨੇ ਵਰਕਰਾਂ ਕੋਲ, ਤੇ ਅਸੀਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਇਹਨਾਂ ਨੂੰ ਸਰੈਂਡਰ ਕਰਾਓ, ਇਹਨਾਂ ਦੀ ਕੋਈ ਲੋੜ ਨਹੀਂ।
ਨਹੀਂ ਮਤਲਬ ਗੈਰ ਲਾਇਸੈਂਸੀ ਹਥਿਆਰ ਤੇ ਚਲੋ ਸਰੈਂਡਰ ਹੋਣਗੇ ਹੀ, ਗੱਲ
ਵੀ ਜਦੋਂ ਲਾਇਸੈਂਸੀ ਰੱਖਣ ਦਾ ਹੈਗਾ ਤੇ ਜੇ ਜਥੇਦਾਰ ਸਾਹਿਬ ਨੇ ਕਿਹਾ ਤੇ ਕਿਹੜਾ ਮਾੜਾ, ਪਰ ਜੇ ਲਾਇਸੈਂਸੀ ਤੇ ਵੀ ਮਾਨ ਸਾਹਿਬ ਇਤਰਾਜ਼ ਕਰਦੇ ਪਏ ਨੇ ਵੀ ਨਹੀਂ ਕਹਿਣਾ ਚਾਹੀਦਾ ਸੀ, ਤੇ ਫਿਰ ਆਪਣੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਕਹਿਣ ਵੀ ਸਰੈਂਡਰ ਕਰੋ, ਕੋਈ ਲੋੜ ਨਹੀਂ ਇਹਨਾਂ ਹਥਿਆਰਾਂ ਦੀ ਇਸ ਸਮਾਜ ਦੇ ਵਿੱਚ, ਇਸ ਅਜੋਕੇ ਮਾਡਰਨ ਸਮਾਜ ਦੇ ਵਿੱਚ।
ਠੀਕ ਹੈ ਠੀਕ ਹੈ ਠੀਕ ਹੈ, ਤੇ ਦੇਖਦੇ ਹਾਂ ਜੀ ਅੱਗੇ ਬਾਕੀ ਕਾਲਰ ਦੇ ਵਿਚਾਰ ਵੀ ਇਸ ਤੇ ਲੈ ਲੈਣੇ, ਫਿਰ ਇੱਕ ਦੋ ਸਵਾਲ ਵੀ ਹੈਗੇ ਨੇ ਉਹ ਵੀ ਡਿਸਕਸ ਕਰਦੇ ਹਾਂ, ਬਿਆਨ ਜਿਹੜੇ ਆਏ ਨੇ ਉਹ ਵੀ ਇੱਕ ਦੋ ਡਿਸਕਸ ਕਰਦੇ ਹਾਂ। ਹਾਂਜੀ ਸੁਖਵੰਤ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਗੋ ਹੈ, ਤੁਸੀਂ
ਆਉਂਦੇ ਹੋ। ਸਤਿ ਸ਼੍ਰੀ ਅਕਾਲ ਜੀ, ਸੁਖਵੰਤ ਸਿੰਘ ਅਰਜ਼ ਕਰ ਰਹੇ ਹਾਂ।
ਸਤਿ ਸ਼੍ਰੀ ਅਕਾਲ ਜੀ,
ਬੇਨਤੀ ਹੈ ਜੀ ਪਹਿਲਾਂ ਤਾਂ ਵੇਖਣਾ ਚਾਹੀਦਾ ਵੀ ਲੋਕਾਂ ਕੋਲ ਨੌਕਰੀਆਂ ਹੈਗੀਆਂ ਤੇ ਰਹਿਣ ਨੂੰ ਸਿਰ ਉਤਾਉਣ ਨੂੰ ਥਾਂ ਹੈਗੀ ਹੈ। ਕੱਲ ਨੂੰ ਪਾਣੀ 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 ਮੁੱਕ ਰਿਹਾ, ਧਰਤੀ ਜੋ ਬੰਜਰ ਹੋ ਰਹੀ ਹੈ, ਕਿ ਪਾਣੀ ਕੱਲ ਨੂੰ ਪੀਣ ਨੂੰ ਮਿਲੂਗਾ? ਲੋਕਾਂ ਨੂੰ ਰੋਟੀ ਰੋਟੀ ਦਾ ਫਿਕਰ ਪਿਆ ਤੇ ਹਥਿਆਰ ਤੇ ਉਹ ਰੱਖਦਾ, ਜਾਂ ਜਿਹੜਾ ਬਦਮਾਸ਼ ਆ, ਜਿਹੜੇ ਸਿਆਸੀ ਬੰਦੇ ਹਥਿਆਰ ਉਹਨਾਂ ਰੱਖਿਆ, ਮਾੜਾ ਮਾੜਾ ਤੇ ਹਥਿਆਰ ਖਰੀਦ ਨਹੀਂ ਸਕਦਾ, ਰੋਟੀ ਦਾ ਫਿਕਰ ਕਰੇਗਾ ਕਿ ਹਥਿਆਰ ਲੈਣ ਜਾਊਗਾ? ਹਥਿਆਰ ਤੇ ਲੈਣ ਦੀ ਠੀਕ ਹੈ, ਜੇ ਤੁਹਾਨੂੰ ਕੋਈ ਖਤਰਾ ਕਿਸੇ ਕੋਲ ਉਹਨੇ ਰੱਖ ਲਿਆ, ਤੇ ਜੇ ਤੁਸੀਂ ਡੈਮੋਕ੍ਰੈਟਿਕ ਕੰਟਰੀ ਦੇ ਰਹਿ ਰਹੇ ਹੋ ਤੇ ਤੁਹਾਨੂੰ ਖਤਰਾ ਕਿਹੜੀ ਗੱਲ ਹੈ? ਕਾਨੂੰਨ ਉੱਥੇ ਹੈਗਾ, ਜੱਜਿਸ ਬੈਠੇ ਆ, ਫੈਸਲੇ ਕਰਨਗੇ। ਮੇਰੇ ਖਿਆਲ ਨਾਲ ਵੀ ਹਥਿਆਰਾਂ ਦਾ ਦੌੜ ਚ ਪੈਣਾ ਨੀ ਚਾਹੀਦਾ, ਹਥਿਆਰ ਉਹ ਜਿਹੜਾ ਅੱਗੋਂ ਰਿਨਿਊ ਕਰਨ ਵਾਲੇ ਪੈਸੇ ਦੇਣੇ ਆ, ਉਹ ਗਰੀਬ ਰੋਟੀ ਖਾਏਗਾ ਕਿ ਉਹਨੂੰ ਹਥਿਆਰਾਂ ਨੂੰ ਰਿਨਿਊ ਕਰਾਊਗਾ? ਪਹਿਲਾਂ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਨੌਕਰੀਆਂ 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 ਬਾਰੇ ਕੋਈ ਗੱਲ ਕਰੇ, ਹਾਂਜੀ, ਕੋਈ ਲੋਕਾਂ ਨੂੰ ਰਹਿਣ ਸਿਰ ਲਗਾਉਣ ਨੂੰ ਥਾਂ ਹੋਵੇ, ਹਾਂਜੀ, ਕੱਲ੍ਹ ਨੂੰ ਅੱਛੇ ਅੱਛੇ ਕਾਲਜ ਹੋਣ, ਯੂਨੀਵਰਸਿਟੀਆਂ ਹੋਣ, ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਆ। ਤੇ ਮੇਰੇ ਖਿਆਲ ਨਾਲ ਜਥੇਦਾਰ ਸਾਹਿਬ ਨੇ ਉਹ ਸੀਗੇ, ਉਹਨਾਂ ਦਾ ਆਪਣਾ ਖਿਆਲ ਰੱਖਿਆ, ਲੇਕਿਨ ਮੈਂ ਨਹੀਂ ਸਮਝਦਾ ਵੀ ਇਹ ਬਿਆਨ ਜਾਇਜ਼ ਹੈ। ਹਥਿਆਰ ਦੇ ਹਥਿਆਰ ਲੈਣ ਵਾਸਤੇ ਜਿਹਨਾਂ ਕੋਲ ਪੈਸੇ ਉਹਨਾਂ ਲੈ ਲੈ, ਬਾਕੀ ਗਰੀਬ ਉੱਧਰ ਜਾਣਗੇ, ਜਾਂ ਫਿਰ ਉਸਨੂੰ ਉਹ ਦੂਜੀ ਗੱਲ ਹੈ ਜੀ, ਜਿਹੜੇ ਬੰਦੇ ਹਥਿਆਰ ਰੱਖੇ ਜਿਹਨਾਂ ਨੇ, ਤੁਸੀਂ ਖੈਰ ਤੁਸੀਂ ਸਿਆਣੇ ਹੋ ਕਾਫੀ, ਜਿਹੜੇ ਬੰਦੇ ਜਿਹੜੇ ਬਦਮਾਸ਼ ਹੈ, ਜੇ ਕਿਸੇ ਹਥਿਆਰ ਲਾਇਸੈਂਸੀ ਇੱਕ ਦੋ ਰੱਖਿਆ ਤਾਂ ਉਹਨਾਂ ਨਜਾਇਜ਼ ਵੀ ਇੱਕ ਦੋ ਰੱਖੇ ਆ, ਇਹ ਗੱਲ ਇਹ ਗੱਲ ਨੋਟ ਕਰਨ ਵਾਲੀ ਹੈ ਜਿਹੜੀ ਮੈਂ ਅਰਜ਼ ਕਰ ਰਿਹਾ, ਉਹਦਾ ਹਥਿਆਰ ਨਜਾਇਜ਼ ਵੀ ਰੱਖੇ ਆ। ਗਰੀਬ ਮੈਂ ਅਰਜ਼ ਕੀਤੀ ਹੈ, ਗਰੀਬ ਬੰਦੇ ਵਾਸਤੇ ਕੋਈ ਪੜ੍ਹਾਈ ਦੀ ਗੱਲ ਕਰੋ, ਕੋਈ ਨੌਕਰੀਆਂ ਦੀ ਗੱਲ ਕਰੋ, ਤੇ ਉਹ ਹਥਿਆਰਾਂ ਦੇ ਬਾਰੇ ਜਿਹੜਾ ਬਿਆਨਬਾਜ਼ੀ, ਮੈਂ ਨੀ ਸਮਝਦਾ ਵੀ ਇਹ ਵਾਜਬ ਬਿਆਨ ਆ ਜੋ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਹੈ। ਮੈਂ ਸਮਝਦਾ ਵੀ ਉਹ ਚ ਕਾਫੀ ਜਾਨ ਹੈ ਉਸ ਬਿਆਨ ਚ, ਔਰ ਜ਼ਿੰਮੇਵਾਰ ਨੇ ਮੁੱਖ ਮੰਤਰੀ ਸਾਰੇ ਪੰਜਾਬ ਦੇ। ਮਿਹਰਬਾਨੀ ਵਕਤ ਦੇਣ ਦਾ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹਾਂਜੀ ਦੱਸੋ ਜੀ ਵਿਰਕ ਸਾਹਿਬ, ਸੁਖਵੰਤ ਸਾਹਿਬ ਨੇ ਬੜਾ ਅਹਿਮ ਗੱਲ ਕੀਤੀ ਹੈ ਕਿ ਜਿਹੜਾ ਹਥਿਆਰ ਹੈ ਉਹ ਆਮ ਬੰਦੇ ਕੋਲ ਕਿੱਥੇ, ਆਮ ਬੰਦਾ ਤੇ ਉੱਥੇ ਰੋਟੀ ਖਾਣਾ ਚਾਹੁੰਦਾ, ਆਮ ਬੰਦਾ ਨੌਕਰੀ ਚਾਹੁੰਦਾ, ਆਮ ਬੰਦਾ ਜਿੱਦਾਂ ਭਗਵੰਤ ਮਾਨ ਸਾਹਿਬ ਨੇ ਵੀ ਗੱਲ ਕੀਤੀ ਹੈ ਵੀ ਆਪ ਉੱਥੇ ਤੁਸੀਂ ਐਜੂਕੇਸ਼ਨ ਦਾ ਪ੍ਰਚਾਰ ਕਰੋ, ਮਾਡਰਨ ਐਜੂਕੇਸ਼ਨ ਦਾ ਪ੍ਰਚਾਰ ਕਰੋ, ਮਾਡਰਨ ਲਾਇਸੈਂਸੀ ਹਥਿਆਰਾਂ ਦਾ ਪ੍ਰਚਾਰ ਨਾ ਕਰੋ, ਧਰਮ ਦਾ ਪ੍ਰਚਾਰ ਕਰੋ। ਪਰ ਉਹਦਾ ਦੇਖੋ ਐਸੇ ਨੇ ਵੱਡਾ ਸਵਾਲ ਇਹ ਹੈਗਾ ਵਿਰਕ ਸਾਹਿਬ ਕਿ ਪੰਜਾਬ ਇੱਕ ਬੜੀ ਵੱਡੀ ਕ੍ਰਾਈਸਿਸ ਦੀ ਸਿਚੁਏਸ਼ਨ 'ਚ ਹੈ ਹਰ ਮਾਮਲੇ 'ਚ, ਔਰ ਇਹ ਮਾਡਰਨ, ਜਿੱਦਾਂ ਮਾਨ ਸਾਹਿਬ ਨੇ ਕਿਹਾ ਕਿ ਮਾਡਰਨ ਤਰੱਕੀ ਦਾ ਸੰਦੇਸ਼ ਦਿਓ, ਮਾਡਰਨ ਤਰੱਕੀ ਦਾ ਸੰਦੇਸ਼ ਦਿਓ, ਸਾਨੂੰ ਇਸ ਵੇਲੇ ਹਥਿਆਰਾਂ ਦੇ ਸੰਦੇਸ਼ ਦੇਣ ਦੀ ਲੋੜ ਨਹੀਂ ਹੈ। ਸੋ ਮੇਰੇ ਖਿਆਲ ਦੇ ਨਾਲ ਤੇ ਭਗਵੰਤ ਮਾਨ ਸਾਹਿਬ ਨੇ ਸਹੀ ਸਵਾਲ ਖੜਾ ਕੀਤਾ, ਤੁਸੀਂ ਕਹਿੰਦੇ ਹੋ ਭਗਵੰਤ ਮਾਨ ਸਾਹਿਬ ਗਲਤ ਨੇ ਤੇ ਜਥੇਦਾਰ ਸਾਹਿਬ ਦਾ ਬਿਆਨ ਠੀਕ ਹੈ, ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਸਾਹਿਬ ਨੇ ਸਹੀ ਸਵਾਲ ਖੜੇ ਕੀਤੇ ਨੇ ਕਿ ਇਸ ਵੇਲੇ ਪੰਜਾਬ ਨੂੰ ਐਜੂਕੇਸ਼ਨ ਦੀ ਜ਼ਰੂਰਤ ਹੈ, ਪੰਜਾਬ ਨੂੰ ਨੌਕਰੀਆਂ ਦੀ, ਪੰਜਾਬ ਦਾ ਯੂਥ ਤੇ ਨੌਕਰੀਆਂ ਲੱਭਦਾ। ਮੇਰਾ ਇੱਕ ਬੰਦਾ ਸੀ ਬਹੁਤ ਖਾਸ ਕੋਈ ਮੇਰਾ ਬੰਦਾ ਸੀਗਾ ਜੀ, ਉਹਨਾਂ ਨੇ ਕਿਹਾ ਬਈ ਪੰਜਾਬ ਦੇ ਵਿੱਚ ਕੋਈ ਇਹਨਾਂ ਨੂੰ ਨੌਕਰੀ ਦੀ ਜ਼ਰੂਰਤ ਹੈ ਯੰਗਸਟਰ ਨੂੰ ਕਿਸੇ ਨੂੰ, ਤੇ ਤੁਸੀਂ ਦੇਖੋ ਇਹਨਾਂ ਨੂੰ ਕਿਤੇ ਨਾਲ ਲਾ ਲਓ ਵਾਈ ਮੀਡੀਆ ਦੇ ਜਾਂ ਕਿੱਦਾਂ। ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਇਹਨਾਂ ਨੂੰ ਕੁਆਲੀਫਿਕੇਸ਼ਨ ਪੁੱਛੀ, ਉਹਨਾਂ ਨੇ ਮੈਨੂੰ 3-4 ਮਿੰਟ ਪਤਾ ਵੀ ਨਹੀਂ ਸੀ, ਉਹ ਕਹਿੰਦੇ ਜੀ ਇਹਦਾ ਵੀ ਲਾਇਸੈਂਸ ਹੈ ਹਥਿਆਰ ਦਾ, ਇਹਦਾ ਵੀ ਆ, ਉਹਨਾਂ 4-5 ਗਣਾ ਤੇ। ਉਹ ਮੈਂ ਕਿਹਾ ਅਸੀਂ ਵਾਈ ਮੀਡੀਆ ਤਾਂ ਨੌਕਰੀ ਤੇ ਲਾਉਣਾ ਨਾਲ ਕਿ ਕੋਈ ਬੈਂਕ ਲੁੱਟਣੀ ਹੈ? ਉਹ ਕਹਿੰਦੇ ਨਹੀਂ ਜੀ, 4-5 ਲਾਇਸੈਂਸ ਹੈਗੇ ਆਪਣੇ ਕੋਲ, ਦੱਸੋ ਕਰਨਾ ਕੀ ਹੈਗਾ। ਮੈਂ ਕਿਹਾ ਇਹਦਾ ਸਾਡੇ ਕੰਮ 'ਚ ਕੋਈ, ਸਾਡੇ ਮੀਡੀਆ ਦੇ ਕੰਮ 'ਚ ਕੋਈ ਇਹਦਾ ਕੰਮ ਨਹੀਂ ਹੈ। ਯੂਥ ਤੇ ਪਹਿਲਾਂ ਹੀ ਉੱਥੇ ਹਰ ਤਰ੍ਹਾਂ ਦਾ ਲਾਇਸੈਂਸ ਰੱਖੀ ਬੈਠਾ ਹੈ, ਹਰ ਤਰ੍ਹਾਂ ਦੇ ਹਥਿਆਰ ਦਾ। ਮੈਂ ਆਪਣੀ ਤੁਹਾਨੂੰ ਆਪਣੀ ਪਰਸਨਲ ਗੱਲ ਦੱਸ ਰਿਹਾ, ਖਾਸ ਉਹਨਾਂ ਨੇ ਮੈਨੂੰ ਦੱਸਿਆ, ਪਤਾ ਨਹੀਂ ਕੀ ਦੱਸਿਆ, ਕੋਈ 36 ਦਾ ਵੀ ਲਾਇਸੈਂਸ ਹੈ, 58 ਬੋਰਡ ਦਾ ਵੀ, ਪਤਾ ਨਹੀਂ ਕਿਹਦੇ ਕਿਹਦੇ ਲਾਇਸੈਂਸ ਉਹਨਾਂ ਨੇ ਗਣਾ ਦਿੱਤੇ। ਕਹਿੰਦੇ ਸਾਰੇ ਮੈਂ ਚਲਾਉਣੇ ਵੀ ਜਾਣਦਾ ਚੰਗੀ ਤਰ੍ਹਾਂ, ਦੱਸੋ ਜੀ ਕੰਮ, ਦੱਸੋ ਕੀ ਕਰਨਾ। ਮੈਂ ਕਿਹਾ ਜੀ ਇਹ ਤਾਂ ਆਲਮ ਆ ਉੱਥੇ। ਅਤੇ ਐਜੂਕੇਸ਼ਨ, ਉਹ ਕਹਿੰਦੇ ਜੀ ਐਜੂਕੇਸ਼ਨ ਤੇ ਗ੍ਰੈਜੂਏਸ਼ਨ ਵੀ ਨਹੀਂ ਹੈਗੀ, ਪਤਾ ਨਹੀਂ 12ਵੀਂ ਵੀ ਨਹੀਂ ਸੀਗੀ ਮੇਰੇ ਖਿਆਲ ਦੇ ਨਾਲ, ਦੇ 12ਵੀਂ ਵੀ ਨਹੀਂ ਸੀ ਬਾਰਵੀਂ ਵੀ ਨਹੀਂ ਸੀਗੀ, ਮੈਂ ਆਉਂਦੀ ਹੈ ਦੱਸ ਰਿਹਾ ਹੈਗਾ, ਮੈਂ ਨਾ ਫੋਰ ਪ੍ਰਾਈਵੇਸੀ ਰੀਜ਼ਨਸ ਕਾਹਨੂੰ ਕਿਸੇ ਦਾ ਨਾਂ ਲੈਣਾ, ਔਰ ਬਹੁਤ ਖਾਸ ਬੜੇ ਕਰੀਬੀ। ਫਿਰ ਮੈਂ ਉਹਨਾਂ ਨੂੰ ਕੀ ਕਹਾਂ, ਮੈਂ ਕਿਹਾ ਕਿ ਲਾਇਸੈਂਸ ਤੁਹਾਡੇ ਕੋਲ ਸਾਰੇ ਹਰ ਤਰ੍ਹਾਂ ਦੇ ਹਥਿਆਰਾਂ ਦੇ, ਜਿੱਦਾਂ ਕਿਤੇ ਬੈਂਕ ਲੁੱਟਣਾ ਹੁੰਦਾ ਲਾਇਸੈਂਸ, ਉੱਥੇ ਯੂਥ ਨੇ ਲਾਇਸੈਂਸ ਬੜੇ ਲਏ ਹੋਏ ਆ ਜੀ, ਅੱਜ ਕੱਲ੍ਹ ਯੂਥ ਨੇ ਉੱਥੇ ਲਾਇਸੈਂਸ ਹੀ ਹਥਿਆਰ ਹਰ ਕੋਈ। ਔਰ ਗੱਲ ਸਹੀ ਹੈ ਜੋ ਸੁਖਵੰਤ ਸਾਹਿਬ ਨੇ ਕਿਹਾ ਕਿ ਦੋ ਲਾਇਸੈਂਸ ਵਾਲੇ ਆ, ਤਾਂ ਫਿਰ ਦੋ ਚਾਰ ਦੂਜੇ ਵੀ ਉਹਨਾਂ ਨੇ ਲਏ ਹੁੰਦੇ ਆ, ਆਮ ਬੰਦੇ ਨੂੰ ਥੋੜ੍ਹੀ ਲੋੜ ਹੈ ਇਹਦੀ, ਆਮ ਬੰਦੇ ਨੂੰ ਨਹੀਂ। ਸਭ ਜਿਹੜੇ ਬੰਦੇ ਜਿਹਨਾਂ ਨੇ ਰੱਖੇ ਹੋਏ ਹਥਿਆਰ, ਜਾਂ ਤਾਂ ਉਹ ਕੋਈ ਬਦਮਾਸ਼ ਆ ਜਾਂ ਕੋਈ ਸਿਆਸਤ 'ਚ ਹੈਗਾ, ਆਮ ਬੰਦੇ ਨੂੰ ਤਾਂ ਉੱਥੇ ਨੌਕਰੀ ਚਾਹੀਦੀ ਹੈ, ਆਮ ਬੰਦੇ ਨੂੰ ਐਜੂਕੇਸ਼ਨ ਚਾਹੀਦੀ ਹੈ, ਆਮ ਬੰਦੇ ਨੂੰ ਉੱਥੇ ਨਸ਼ੇ ਇਸ ਵੇਲੇ ਖਰਾਬ ਕਰ ਰਹੇ ਨੇ, ਅੱਜ ਵੀ ਇੱਕ ਹੋਰ ਯੂਥ ਆ ਉਹਦੀ ਡੈਥ ਹੋ ਗਈ ਹੈ। ਖੈਰ ਅਮਰਿੰਦਰ ਰਾਜਾ ਵੜਿੰਗ ਸਾਹਿਬ ਨੇ ਵੀ ਕਹਿਤਾ ਕਿ ਜਥੇਦਾਰ ਨੂੰ ਹਟਾਇਆ ਜਾਵੇ, ਇਹ ਸਿਆਸੀ ਬਿਆਨ ਹੈਗਾ, ਜਥੇਦਾਰ ਸਾਹਿਬ ਨੂੰ ਹਟਾਇਆ ਜਾਵੇ, ਇਹ ਸਹੀ ਨਹੀਂ ਹੈ, ਆਪਸੀ ਭਾਈਚਾਰਕ ਸਾਂਝ ਨੂੰ ਇਹਦੇ ਨਾਲ ਖਤਰਾ ਹੈਗਾ, ਮੰਦਭਾਗਾ, ਉਹਨਾਂ ਨੇ ਕਿਹਾ, ਬਿਆਨ ਦਿੱਤਾ ਅਮਰਿੰਦਰ ਰਾਜਾ ਵੜਿੰਗ ਹੋਣਾ ਨੇ ਵੀ ਕਹਿਤਾ। ਔਰ ਦੂਸਰਾ ਮੈਂ ਦੱਸ ਦਵਾਂ ਕਿ ਸੀਐਮ ਸਾਹਿਬ ਨੇ ਵੀ ਕਿਹਾ ਕਿ ਇਸ ਵੇਲੇ ਵਧੀਆ ਐਜੂਕੇਸ਼ਨ ਦੀ ਜ਼ਰੂਰਤ ਹੈ। ਅਗਲੀ ਕਾਲ ਵਧਣ ਤੋਂ ਪਹਿਲਾਂ, ਹਾਂਜੀ ਵਿਰਕ ਸਾਹਿਬ,
ਕਿਹੜੀ ਮਾੜੀ ਗੱਲ ਕਰ ਦਿੱਤੀ ਹੈ, ਇਹ ਜਿਹੜਾ ਲੈ ਸਕੂ ਲੈ ਲੋ, ਜਿਹੜਾ ਨਹੀਂ ਲੈ ਸਕਦਾ ਉਹਨੇ ਕਿੱਥੋਂ ਲੈਣਾ, ਉਹ ਅੱਗੇ ਵੀ ਨਹੀਂ ਲੈ ਸਕਦਾ। ਸੋ ਇਹ ਉਹਨਾਂ ਦਾ ਆਪਣੇ ਹਿਸਾਬ ਨਾਲ ਜਿਹੜਾ ਵਿਊ ਪੁਆਇੰਟ ਦਾ ਜਿਹੜਾ ਸਿੱਖ ਕਲਚਰ ਦੇ ਹਿਸਾਬ ਨਾਲ ਗੱਲ ਕੀਤੀ ਹੈ, ਉਹ ਇਜ਼ ਰਾਈਟ। ਤੇ ਜਿਹੜਾ ਤੁਸੀਂ ਮਾਡਰਨ ਸਿਸਟਮ ਦੀ ਗੱਲ ਕਰਦੇ ਹੋ, ਜਿਹੜੀ ਤੁਸੀਂ ਗੱਲ ਕਰਦੇ ਹੋ ਨੌਕਰੀਆਂ ਵਗੈਰਾ ਦੂਜਾ ਤੀਜਾ, ਉਹ ਸਾਰਾ ਸਹੀ ਹੈ, ਨੌਕਰੀਆਂ ਉਠਾਉਣੀਆਂ ਚਾਹੀਦੀਆਂ, ਸਾਰਾ ਪੜ੍ਹਾਈ ਹੋਣੀ ਚਾਹੀਦੀ ਹੈ। ਉਹਦੇ ਤੇ ਜਥੇਦਾਰ ਸਾਹਿਬ ਕਿਹੜਾ ਕਹਿੰਦੇ ਨੇ ਵੀ ਤੁਸੀਂ ਪੜ੍ਹਾਈ ਦਾ ਇੰਤਜ਼ਾਮ ਨਾ ਕਰੋ, ਨੌਕਰੀਆਂ ਦਾ ਇੰਤਜ਼ਾਮ ਨਾ ਕਰੋ, ਉਹਦੇ ਚ ਅਡੀਚਨ ਥੋੜਾ ਡਾਊਨ ਡੇ। ਜੇ ਹੁਣ ਪੋਲੀਟਿਸ਼ਨ ਕੋਲ ਚਾਰ ਚਾਰ ਲਾਇਸੈਂਸ ਹੈਗੇ, ਜਿਵੇਂ ਭਾਈ ਸਾਹਿਬ ਦੱਸਣ ਡੇ ਆ,
ਵਿਰਕ ਸਾਹਿਬ, ਵਿਰਕ ਸਾਹਿਬ ਜਿਹੜਾ
ਲਾਇਸੈਂਸ ਵੀ ਹੈਗੇ ਆ, ਤੇ ਕੀ ਉਹ ਐਜੂਕੇਸ਼ਨ ਦੇ ਸਿਸਟਮ ਵਿੱਚ ਡੰਗਾ ਉਡਾਉਂਦੇ ਪਏ ਆ ਜਿਹਨਾਂ ਕੋਲ ਲਾਇਸੈਂਸ ਹੈ?
ਨਹੀਂ,
ਉਹ ਰੱਖੇ ਨੇ ਉਹਨਾਂ ਨੇ, ਠੀਕ ਹੈ, ਇਸ ਤਰ੍ਹਾਂ ਦੂਜੀ ਹੋਈ ਕੋਈ ਹੋਰ ਵੀ ਲੈ ਸਕਦਾ, ਹੀ ਇਜ਼ ਵੈਲਕਮ, ਕਿਹੜੀ ਮਾੜੀ ਗੱਲ ਹੈ ਇਹਦੇ ਚ?
ਠੀਕ ਹੈ ਵਿਰਕ ਸਾਹਿਬ, ਤੁਹਾਡੇ ਬਿਆਨ ਆ ਗਏ, ਪਰ ਮੈਂ ਇੱਕ ਚੀਜ਼ ਜ਼ਰੂਰ ਤੁਹਾਨੂੰ ਕਹਾਂਗਾ ਕਿ ਜਿਹੜੀ ਗੱਲ ਤੁਸੀਂ ਇਹ ਕਹਿ ਰਹੇ ਹੋ ਵੀ ਹਥਿਆਰਾਂ ਤੋਂ ਵਗੈਰ ਅੱਜ ਗੁਜ਼ਾਰਾ ਨਹੀਂ ਹੈ, ਤੁਸੀਂ ਪੰਜਾਬ ਰਹੇ ਹੋ ਇੰਨਾ ਚਿਰ, ਤੁਸੀਂ ਉੱਥੇ 2 ਕਰੋੜ ਤੋਂ ਵੱਧ ਲੋਕ ਉੱਥੇ ਵੱਸਦੇ ਨੇ, ਅੱਜ ਉਹ ਸਾਰੇ ਹਥਿਆਰਾਂ ਦੇ ਨਾਲ ਥੋੜੀ ਗੁਜ਼ਾਰਾ ਕਰ ਰਹੇ ਨੇ? ਫਿਰ ਤੇ ਤੁਹਾਡਾ ਮਤਲਬ ਵੀ ਜਿਹੜੇ ਤਗੜੇ ਬੰਦੇ ਉਹ ਹਥਿਆਰ ਰੱਖਣ, ਮਾੜਾ ਬੰਦਾ ਏਦਾਂ ਹੀ ਰਵੇ? ਫਿਰ
ਮਾੜੇ ਬੰਦੇ ਨੂੰ ਗੁਜ਼ਾਰਾ ਕਹਿੰਦੇ ਪੈਣ ਕੇ ਲੋਕ?
ਜਿਹੜਾ ਬਦਮਾਸ਼ ਹੈ, ਜਿਹੜਾ ਕੋਈ ਸਿਆਸਤ ਚ ਹੈ, ਉਹਦੇ ਕੋਲ ਤੇ ਪੈਸਾ ਹੋਏਗਾ ਸਰ, ਸੂਖ ਹੋਏਗਾ, ਉਹ ਤੇ ਹਥਿਆਰ ਰੱਖ ਲਏਗਾ, ਮਾੜੇ ਬੰਦੇ ਨੂੰ ਤਾਂ ਰੋਟੀ ਨੀ ਉੱਥੇ ਮਿਲ ਰਹੀ ਹੈਗੀ ਹੈ।
ਇਹਦਾ ਇਲਾਜ ਚਾਹੀਏ, ਜਿਹੜਾ ਲਾਇਸੈਂਸੀ ਹਥਿਆਰਾਂ ਦਾ ਕਲਚਰ ਹੈ ਉੱਥੇ ਖਤਮ ਹੋਣਾ ਚਾਹੀਦਾ, ਸਾਰਿਆਂ ਨੂੰ ਬਰਾਬਰ ਕਰੋ, ਕਿਸੇ ਗਰੀਬ ਨੂੰ ਵੀ ਡਰ ਨਹੀਂ ਹੋਣਾ ਚਾਹੀਦਾ ਕਿਸੇ ਹਥਿਆਰ ਉਹ ਬੰਦੇ ਕੋਲੋਂ, ਉਹਦੀ ਵੀ ਰੱਖਿਆ, ਉਹਨੂੰ ਪੂਰੀ ਆਜ਼ਾਦੀ ਮਿਲੇ ਘੁੰਮਣ ਫਿਰਨ ਦੀ ਗੱਲ ਕਰਨ ਲਈ, ਉਹ ਜੇ ਕਿਸੇ ਨੇ ਗੱਲ ਕਰਦਾ ਹੋਵੇ ਉਹਨੂੰ ਖਤਰਾ ਨਾ ਹੋਵੇ ਮੈਨੂੰ ਕੋਈ ਗੋਲੀ ਮਾਰ ਦੇਗਾ, ਉੱਥੇ ਲਾਇਸੈਂਸੀ ਕਲਚਰ ਹੀ ਖਤਮ ਕਰ ਦਿਓ। ਕਰਨ ਭਗਵੰਤ ਮਾਨ ਜੀ ਕਹਿਣ ਵੀ ਨੋ, ਸਾਰੇ ਲਾਇਸੈਂਸ ਕੈਂਸਲ, ਸਿਲੰਡਰ ਕਰੋ।
ਓਕੇ ਸੁਰਿੰਦਰ ਜੀ, ਤੁਸੀਂ ਆਉਂਦੇ ਰਹੋ, ਨੈਕਸਟ ਕਾਲ ਕਰਦੇ ਹੋ ਜੀ, ਸੁਰਿੰਦਰ ਸਾਹਿਬ ਮੰਟਰੀਅਲ ਤੋਂ, ਤੁਸੀਂ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
ਜੀ ਅੱਜ ਵਿਰਕ ਸਾਹਿਬ ਆਪਣੇ ਸੀਐਮ ਦੇ ਅਗੇਂਸਟ ਕਿਉਂ ਹੋ ਗਏ ਜੀ?
ਉਹ ਮੈਂ ਅਗੇਂਸਟ ਨਹੀਂ ਹੈਗਾ ਨਾ, ਇਹ ਤੁਹਾਨੂੰ ਗਲਤੀ ਲੱਗਦੀ, ਤੁਸੀਂ ਗਲਤ ਸੋਚ ਜੋ।
ਫਿਰ ਤੁਸੀਂ ਇਹ ਉਹਦੇ ਬਿਆਨ ਨੂੰ ਪ੍ਰੋਟੈਕਟ ਕਰ ਰਹੇ ਹੋ ਕਿਸੇ ਦੂਜੇ ਤਰੀਕੇ ਨਾਲ? ਮਤਲਬ
ਹੁਣ ਤਾਂ ਭਗਵੰਤ ਮਾਨ ਜੀ ਨੂੰ ਹੱਲਾਸ਼ੇਰੀ ਦੇ ਰਿਹਾ ਵੀ ਤਗੜੇ ਹੋਵੋ, ਸਟਰੋਂਗ ਹੋਵੋ, ਜਿਹੜਾ ਲਾਇਸੈਂਸੀ ਕਲਚਰ ਹੈ ਖਤਮ ਕਰ ਦਿਓ।
ਅੱਛਾ, ਤੇ ਤੁਹਾਡਾ ਭਗਵੰਤ ਮਾਨ ਇਹ ਲਾਇਸੈਂਸੀ ਕਲਚਰ ਤੇ ਤਾਂ ਤਗੜਾ ਹੋ ਗਿਆ, ਤੇ ਤੁਹਾਡਾ ਜਿਹੜਾ MLA 3 ਸਾਲ ਜਿਹਨੂੰ ਸਜ਼ਾ ਹੋਈ, ਉੱਤੇ ਜ਼ਿਆਦਾ ਐਕਸ਼ਨ ਲੈਣ ਦੀ ਜ਼ਰੂਰਤ ਸੀ ਜਾਂ?
ਦੇਖੋ ਸਿੱਧੂ ਸਾਹਿਬ ਤੇ ਫਾਈਨਲ ਕੋਰਟ ਚ ਜਾ ਕੇ ਹੁਣ ਫੈਸਲਾ ਹੋਇਆ ਨਾ, 84 12 ਤੇ 34 ਸਾਲ ਬਾਅਦ, ਉਹਨਾਂ ਕੋਲ ਵੀ ਅਗਲੇ ਸਾਰੇ ਕੌਨਸਟੀਟਿਊਸ਼ਨਲ ਰਾਈਟ ਹੈਗੇ ਆ ਅਪੀਲਾਂ ਕਰਨ ਦੇ, ਤੇ ਵੇਖੋ ਕਦੋਂ ਉਹਨਾਂ ਦਾ ਫਾਈਨਲ ਡਿਸੀਜਨ ਹੁੰਦਾ ਹੈ, ਹੋ ਸਕਦਾ ਉਹ ਵੀ ਰਗੜੇ ਜਾਣ, ਜਦੋਂ ਰਗੜੇ ਜਾਣਗੇ ਫਾਈਨਲ ਕੋਰਟ ਚੋਂ।
ਨਹੀਂ ਨਹੀਂ, ਜਦੋਂ ਰਗੜੇ ਜਾਣਗੇ ਉਹ ਗੱਲ ਬਾਅਦ ਦੀ ਆ, ਜਿੱਦਾਂ ਆਪਣੇ ਇੱਥੇ ਆ ਪਾਰਟੀ ਲੀਡਰ ਆ,
ਇੱਥੋਂ ਦਾ ਕਲਚਰ, ਇੱਥੋਂ ਦਾ ਪੰਜਾਬ ਨਾਲ।
ਬਾਕੀ ਗੱਲਾਂ ਚ ਤੁਸੀਂ ਬਾਹਰ ਦੀਆਂ ਰੀਸਾਂ ਕਰਦੇ ਹੋ, ਜਿਹੜੀ ਅਸਲੀ ਗੱਲ ਤੇ ਕਰਨ ਵਾਲੀ ਉਹ ਤੇ ਤੁਸੀਂ ਪਿੱਛੇ ਭਜਦੇ ਹੋ, ਜਦ ਕਲਚਰ ਤੇ ਤੁਸੀਂ ਉਹਦੀ ਸਪੋਰਟ ਕਰਦੇ ਹੋ, ਉਹਨੂੰ ਕਹਿੰਦੇ ਤਗੜਾ ਹੋ, ਸ਼ੇਰ ਬਣ, ਤੇ ਜਿਹੜੇ ਇਹ ਤੇ ਤੁਸੀਂ ਦੂਜੀ ਆਪੋਜਿਟ ਚੱਲੀ ਜਾ ਰਹੇ ਹੋ ਦੂਜੇ ਪਾਸੇ ਨੂੰ।
ਦੇਖੋ ਵੀਰ ਜੀ, ਭਗਵੰਤ ਮਾਨ ਜੀ ਦੀ ਗੱਲ ਕਰਦੇ ਪਏ ਆ, ਮੈਂ ਤਾਂ ਸਾਫ਼ ਕਹਿੰਦਾ ਉੱਥੇ ਮਾੜੇ ਜਿੰਨਾ ਵੀ ਕਲਚਰ ਹੈਗਾ ਉਹਦੇ ਤੇ ਨੱਠ ਪਾਣੀ ਚਾਹੀਦੀ, ਕਲਚਰ ਦੇ ਵਿੱਚ ਜਿੰਨੀਆਂ ਵੀ ਮਾੜੀਆਂ ਗੱਲਾਂ ਨੇ
ਉੱਥੇ ਨੱਠ ਪਵੇ ਨਾ ਪਵੇ, ਤੁਸੀਂ ਆਪਣਾ ਵਿਚਾਰ ਇੱਥੇ ਦੱਸੋ ਲੈ ਵੀ ਉਹ ਗਨ ਕਲਚਰ ਤੇ ਬਿਆਨ ਦੇਣਾ ਜ਼ਿਆਦਾ ਜ਼ਰੂਰੀ ਸੀ ਜਾਂ ਆਪਣੇ MLA ਨੂੰ ਕਹਿਣਾ ਚਾਹੀਦਾ ਸੀ ਜਦ ਤਾਈ ਤੂੰ ਆਉਂਦਾ ਨੀ, ਤੂੰ ਆਮ ਆਦਮੀ ਪਾਰਟੀ ਚੋਂ ਬਾਹਰ ਆ ਤੇ ਤੂੰ ਆਪਣਾ ਪੜਿਆ ਵਿਚਾਰ ਤੂੰ ਰਿਜ਼ਾਈਨ ਦੇਣਾ MLA ਤੋਂ ਦੇ ਨਹੀਂ ਦੇ, ਆਮ ਆਦਮੀ ਪਾਰਟੀ ਤੈਨੂੰ ਅਲਵਿਦਾ ਕਹਿੰਦੀ ਆ। ਮੰਨ ਲਓ
ਤੇ BJP ਪਾਰਟੀ ਨੇ ਹੁਣ ਤੱਕ ਕਿੰਨਿਆਂ ਨੂੰ ਰਾਈਟ ਵੇ ਕੱਢ ਦਿੱਤਾ ਸੀ ਜੀ ਉੱਥੋਂ ਪਾਰਟੀ,
ਇਹਦਾ ਮਤਲਬ ਤੁਹਾਡਾ ਤੇ
ਕਨਸਟੀਟਿਊਸ਼ਨਲ ਰਾਈਟ ਨੂੰ ਤੁਸੀਂ ਕਿਵੇਂ ਦਬਾ ਸਕਦੇ ਹੋ MLA ਦੇ?
ਕਨਸਟੀਟਿਊਸ਼ਨ ਰਾਈਟ ਆ, ਮੈਂ ਅੱਜ ਸੁਣਨ ਦੇ ਉਹਨੂੰ 6 ਸਾਲ ਵਾਸਤੇ ਮੁਅੱਤਲ ਕਰਤਾ ਜਾਊਗਾ, ਚਾਹੇ ਚੋਣ ਕਮਿਸ਼ਨਰ ਕਰੇ ਚਾਹੇ ਵਿਧਾਨ ਸਭਾ ਕਰੇ।
ਕਰਦੇ ਮੈਂ ਕਿਹੜਾ ਸਪੋਰਟ ਕਰਾਂਗਾ ਜਦੋਂ
ਤੁਸੀਂ ਸਪੋਰਟ ਕਰੋਗੇ ਤਾਂ ਤੁਸੀਂ ਵੀ ਜਨਤਾ ਵਿੱਚ ਗੁਨਾਹਗਾਰ ਹੋਵੋਗੇ।
ਮੇਰੀ
ਨਜ਼ਰ ਚ ਤੁਸੀਂ ਅੱਜ ਹੀ ਗੁਨਾਹਗਾਰ ਹੋ ਕਿਉਂਕਿ ਤੁਸੀਂ ਭਗਵੰਤ ਮਾਨ ਨੂੰ ਗਨ ਕਲਚਰ ਤੇ ਉਹਦੀ ਸਪੋਰਟ ਕਰਦੇ ਹੋ ਤੇ ਜਿਹੜੇ ਉਹਦਾ ਦਾਗੀ MLA ਮਿਨਿਸਟਰ ਆ ਉਹਦੇ ਤੇ ਤੁਸੀਂ ਉਹਨੂੰ ਕੁਛ ਨੀ ਕਹਿ ਰਹੇ ਵੀ ਇਹਦੇ ਤੇ ਵੀ ਕੋਈ ਬਿਆਨ ਦੇ, ਸਟੇਟਮੈਂਟ ਦੇ ਕੋਈ।
ਮੈਂ 2 ਸਾਲ ਤੋਂ 3 ਸਾਲ 17 ਤੋਂ ਹੀ ਦੋਸ਼ੀ ਹਾਂ, ਜਦੋਂ ਦਾ ਮੈਂ ਆਮ ਆਦਮੀ ਪਾਰਟੀ ਸਪੋਰਟ ਕਰਦਾ ਪਿਆ ਤੇ ਤੁਸੀਂ BJP ਦੀ ਕਰਦੇ ਹੋ ਹਮੇਸ਼ਾ ਠੋਕ ਕੇ ਕਰਦੇ ਹੋ।
ਮੈਂ ਤਾਂ BJP ਦੀ ਕਰਦਾ ਨੀ ਕਦੀ,
ਠੋਕ ਕੇ ਕਰਦੇ ਹਮੇਸ਼ਾ,
ਮੈਂ ਕਦੀ ਨੀ BJP।
ਗੁਰਸਾਹਿਬ ਇੱਕ ਮਿੰਟ,
ਕੁੰਵਰ ਵਿਜੇ ਪ੍ਰਤਾਪ ਦਾ ਕਿੰਨਾ ਕੀ ਫਿਊਚਰ ਆ? ਕੇਜਰੀਵਾਲ ਉਹਨੂੰ ਬਾਹਰ ਕੱਢੂਗਾ, ਆਪਣੇ ਆਪ ਰਿਜਾਈਨ ਦੇ ਦੂਗਾ, ਉਹਦਾ ਵੀ ਅੱਜ ਜਿਹੜਾ ਕਰਕੇ ਜਾਓ ਕਲੀਅਰ।
ਕੋਈ ਪਾਰਟੀ ਦਾ ਫੈਸਲਾ, ਪਾਰਟੀ ਜੋ ਮਰਜ਼ੀ ਫੈਸਲਾ ਲਵੇ, ਮੈਨੂੰ ਕੀ ਪਾਰਟੀ ਦਾ ਫੈਸਲਾ? ਮੈਂ ਕਿਹੜਾ ਪਾਰਟੀ ਦਾ ਮੈਂਬਰ ਆ? ਪਾਰਟੀ ਫੈਸਲਾ ਲੈਂਦੀ, ਉਹਨਾਂ ਨੂੰ ਕੱਢਦੀ, ਕੱਢ ਦੇਵੇ ਉਹਨਾਂ ਦੱਸਣਾ ਚਾਹੁੰਦੀ ਕਾਲੀ।
ਤੁਸੀਂ ਉਹਨਾਂ ਦੇ ਸਪੋਕਸ ਪਰਸਨ ਹੋ, ਫਿਊਚਰ ਦਾ ਦੱਸ ਦੋ।
ਮੈਂ BJP ਆਮ ਆਦਮੀ ਪਾਰਟੀ ਦਾ ਸਪੋਕਸ ਪਰਸਨ ਨਹੀਂ, ਮੈਂ ਪੰਜਾਬ ਵਾਸਤੇ ਬੋਲਦਾ ਸੀ ਤੇ ਹੁਣ ਵੀ ਪੰਜਾਬ ਵਾਸਤੇ ਬੋਲਾਂਗਾ। ਮੈਂ ਕਿਸੇ ਪਾਰਟੀ ਦਾ ਮੈਂਬਰ ਨਹੀਂ, ਨਾ ਮੈਂ ਕਿਸੇ ਪਾਰਟੀ ਦਾ ਸਪੋਕਸ ਪਰਸਨ ਹਾਂ।
ਅੱਛਾ ਜੀ, ਚਲੋ ਸਾਡੀ ਨੌਲੇਜ ਚ ਵਾਧਾ ਕਰ ਦੋ।
ਮੈਂ ਤਾਂ ਭਗਵੰਤ ਮਾਨ ਜੀ ਦੇ ਕੰਮਾਂ ਤੇ ਵੀ ਅਟੈਕ ਕਰਦਾ, ਕੇਜਰੀਵਾਲ ਸਾਹਿਬ ਦੇ ਕੰਮਾਂ ਤੇ ਵੀ ਅਟੈਕ ਕਰਦਾ, ਜਿਹੜਾ ਗਲਤ ਕਰਦਾ ਉਹਦੇ ਤੇ ਅਟੈਕ ਕਰਨਾ ਹੀ ਕਰਨਾ ਪੰਜਾਬ ਦੇ ਮਾਮਲੇ ਚ।
ਪੰਜਾਬ ਦੇ ਮਾਮਲੇ ਚ ਫਿਰ ਹੁਣ ਦੱਸ ਦੋ ਨਾ ਅਗੇਨ, ਉੱਤੇ ਵੀ ਦੱਸੋ ਲੈ ਵੀ ਉਹ ਜਿਹੜਾ ਤੁਹਾਡਾ MLA ਆ ਉੱਥੇ ਭਗਵੰਤ ਮਾਨ ਨੇ ਕੋਈ ਨਹੀਂ ਸਟੇਟਮੈਂਟ ਦਿੱਤੀ, ਉਹ ਗੁੱਡ ਆ ਕਿ ਬੈਡ ਆ? ਮਤਲਬ
ਪਾਰਟੀ ਦਾ ਫੈਸਲਾ, ਦੇਖੋ ਸਮੇਂ ਚ ਕੀ ਫੈਸਲਾ ਲੈਂਦੀ ਹੈ
ਗਨ ਕਲਚਰ ਤੇ ਵੀ ਥੋੜੀ ਜਿਹੀ ਸ਼ਾਂਤੀ ਰੱਖ ਲੈਂਦੇ, ਇੱਥੇ ਵੀ ਰੱਖ ਲੈਂਦੇ, ਦੋਨੇ ਮੁੱਦੇ ਸੇਮ ਟਾਈਮ ਤੇ ਆਏ ਆ, ਇਹਦੇ ਤੇ ਫਟਾਫਟ ਸਟੇਟਮੈਂਟ ਬਿਆਨ ਆ, ਉੱਥੇ ਚੁੱਪੀ ਸਾਧੀ ਹੋਈ ਆ।
ਭਗਵੰਤ ਮਾਨ ਜੀ ਨੂੰ ਕਹੋ ਕਿਉਂ ਕਿਉਂ ਚੁੱਪੀ ਸਾਧੀ,
ਕਿਉਂ ਕਹਿਣਾ? ਅਸੀਂ ਤਾਂ ਤੁਹਾਨੂੰ ਲਿਸਨ ਕਰਦੇ, ਅਸੀਂ ਤਾਂ ਤੁਹਾਨੂੰ ਕਹਿਣਾ ਤੁਸੀਂ ਬਾਜ ਉਠਾਓ, ਜਿੱਦਾਂ ਗਨ ਕਲਚਰ ਤੇ ਤੁਸੀਂ ਦਿੱਤਾ ਬਿਆਨ ਅੱਜ ਇਹਦੇ ਤੇ ਵੀ ਦਵੋ, ਮਤਲਬ ਇਹਦੇ ਤੇ ਵੀ ਕਹੋ ਹਾਂ ਭਗਵੰਤ ਮਾਨ ਨੂੰ ਕਹਿਣਾ ਚਾਹੀਦਾ ਸੀ, ਕਰਨਾ ਚਾਹੀਦਾ ਸੀ।
ਭਗਵੰਤ ਮਾਨ ਜੀ, ਇਹਨਾਂ ਦੀ ਪਾਰਟੀ ਦਾ ਮੈਟਰ ਹੈ, ਪਾਰਟੀ ਹੁਣ ਕੱਲ ਫੈਸਲਾ ਆਇਆ, ਹੁਣ ਪਾਰਟੀ ਉੱਤੇ ਡਿਸੀਜਨ ਲੈ ਗਈ, ਲੈਟ ਵੀ ਸੀ ਉਹ ਕੀ ਡਿਸੀਜਨ ਲੈਂਦੇ ਨੇ।
ਆਪਾਂ ਤੇ ਆਪਣੇ ਵਿਰਕ ਸਾਹਿਬ ਗਨ ਕਲਚਰ ਵੀ ਤੇ ਪਾਰਟੀ ਫਿਰ ਲੈ ਲੈਂਦੀ, ਉੱਥੇ ਭਗਵੰਤ ਮਾਨ ਨੂੰ ਫਟਾਫਟ ਬਿਆਨ ਦੇਣ ਦਾ ਆ ਗਿਆ। ਮੇਰਾ ਤੇ ਮੇਨ ਕੁਸਚਨ ਇਹ, ਦੋਨਾਂ ਦੇ ਇਕੱਠਾ ਹੀ ਬਿਆਨ ਦੇਣ ਦਾ ਵੇ, ਇੱਥੇ ਵੀ ਦਿੰਦਾ ਲੈ ਵੀ ਹਾਂ ਇਹ ਸਾਡਾ ਦਾਗੀ ਲੀਡਰ ਆ, ਅਸੀਂ ਇਹਨੂੰ
ਪੋਲੀਟੀਕਲ ਮੈਟਰ ਹੈ, ਉਹ ਕਨਸਟੀਟਿਊਸ਼ਨਲ ਮੈਟਰ ਹੈ, ਪੋਲੀਟੀਕਲ ਗੱਲਬਾਤ, ਪੋਲੀਟਿਕਸ ਤੇ ਜਦੋਂ ਮਰਜ਼ੀ ਕੋਈ ਬਿਆਨ ਦੇ ਸਕਦਾ।
ਠੀਕ ਆ ਠੀਕ ਆ, ਉੱਥੇ ਵੀ ਸ਼ਾਂਤੀ ਰੱਖਣੀ ਚਾਹੀਦੀ ਸੀ, ਜਿੱਦਾਂ ਅਸੀਂ ਇਹ ਨਹੀਂ ਕਹਿੰਦੇ, ਮੈਂ
ਖੁਦ ਹੀ ਚੀਫ ਮਿਨਿਸਟਰ, ਉਹਨਾਂ ਨੂੰ ਲੱਗਾ ਕਿ ਉਹ ਨਹੀਂ ਉਹਨਾਂ ਠੀਕ ਬਿਆਨ ਦਿੱਤਾ, ਉਹਨਾਂ ਸਹੀ ਗੱਲ ਕਰ ਦਿੱਤੀ, ਔਰ ਉਹਨਾਂ ਨੇ ਆਪਣੇ ਹਿਸਾਬ ਨਾਲ ਜੋ ਸੋਚਿਆ ਸਹੀ ਕਹਿਤਾ, ਮੈਂ ਉਹਨਾਂ ਨੂੰ ਨਹੀਂ ਕਹਿੰਦਾ ਵੀ ਉਹਨਾਂ ਨੇ ਮਾੜਾ ਕਹਿਤਾ।
ਆਪਣੇ ਯੁੱਧਵੀਰ ਜੀ ਤੁਸੀਂ ਵੀ ਦੱਸ ਦਿਓ, ਜਾਂ ਮੈਂ ਅੱਜ ਤੁਹਾਨੂੰ ਆਪਣੀ ਪ੍ਰੋਡਕਸ਼ਨ ਦਿੰਦਾ ਲੈ ਵੀ, ਜੇ ਕੁੰਵਰ ਵਿਜੇ ਪ੍ਰਤਾਪ ਨੂੰ ਜਿੱਦਾਂ ਹੁਣ ਤੱਕ ਅਣਗੋਲਿਆ ਕਰਦੇ ਆ, ਜਿੱਦਾਂ ਉਹ ਆਵਾਜ਼ ਉਠਾਉਂਦਾ ਆ, ਉਹਦਾ ਵੀ ਵਿਚਾਰਾ ਸਿੱਧੂ ਵਰਗਾ, ਜਿੱਦਾਂ ਸਿੱਧੂ ਦੀ ਕਾਂਗਰਸ ਚ ਬੁਰੀ ਹਾਲਤ ਕਰਤੀ, ਸਾਰਿਆਂ ਨੇ ਰਲ ਮਿਲ ਕੇ ਵਿੱਚੇ ਹੀ, ਕਾਂਗਰਸੀਆਂ ਨੇ ਵਿੱਚੇ, ਅਕਾਲੀਆਂ ਨੇ ਵਿੱਚੇ, BJP ਨੇ, ਸਾਰਿਆਂ ਨੇ ਉਹ ਇੱਕ ਸ਼ੇਰ ਨੂੰ ਅਦਮੋਇਆ ਕਰਕੇ ਸਿੱਟਤਾ, ਲਤਾੜਤਾ ਆ। ਏਦਾਂ ਮੈਨੂੰ ਲੱਗਦਾ ਵੀ ਜੇ ਕੁੰਵਰ ਪ੍ਰਤਾਪ ਦਾ ਵੀ ਆਉਣ ਵਾਲੇ ਚ ਇਹੀ ਹੋਊਗਾ, ਜਾਂ ਤਾਂ ਉਹਨੂੰ ਕੇਜਰੀਵਾਲ ਜਿੱਦਾਂ ਅੱਗੇ ਵੱਡੇ ਵੱਡੇ ਕੱਢੇ ਬਾਹਰ ਤੇ ਉੱਦਾਂ ਬਾਹਰ ਕਰ ਦੂਗਾ, ਜਾਂ ਫਿਰ ਉਹ ਆਪਣੇ ਆਪ ਹੀ ਛੱਡ ਜਾਣਗੇ ਜੇ ਛੇਤੀ ਹਤਾਸ਼ ਹੋ ਗਏ, ਥੋੜੀ ਨਾ ਟੋਲਰੈਂਸ ਰੱਖੀ 6 ਮਹੀਨੇ ਸਾਲ ਦੀ ਕੋਈ।
ਠੀਕ ਹੈ ਠੀਕ ਹੈ ਜੀ, ਥੈਂਕ ਯੂ ਜੀ, ਤੁਹਾਡੇ ਵਿਚਾਰ ਆ ਗਏ ਨੇ, ਥੈਂਕ ਯੂ ਸੁਰਿੰਦਰ ਜੀ, ਤੁਹਾਡੇ ਵਿਚਾਰ ਆ ਗਏ। ਮੇਰੀ ਵਿਰਕ ਸਾਹਿਬ ਇੱਕ ਰਿਕੁਐਸਟ, ਆਪਾਂ ਸਾਰਿਆਂ ਨੇ ਨਾ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ,
ਪਹਿਲੀ ਚੀਜ਼ ਤੇ ਆਪਾਂ ਕਿਸੇ ਨੂੰ ਵੀ ਇਹ ਨਹੀਂ ਕਹਿਣਾ ਕਿ ਤੁਸੀਂ ਕਿਹੜੀ ਪਾਰਟੀ ਦੇ ਸਮਰਥਕ ਹੈਗੇ ਹੋ ਜਾਂ ਨਹੀਂ ਹੈਗੇ। ਆਪਣੇ ਆਪ ਕੋਈ ਕਹਿੰਦਾ ਜੀ ਮੈਂ ਇਸ ਪਾਰਟੀ ਨੂੰ ਸਪੋਰਟ ਕਰਦਾ ਤੇ ਗੱਲ ਵੱਖਰੀ ਹੈ। ਅਸੀਂ ਕਿਸੇ ਨੂੰ ਨਹੀਂ ਕਹਿਣਾ, ਚਾਹੇ ਸਾਨੂੰ ਪਤਾ ਵੀ ਹੋਵੇ ਉਹ ਕਿਸੇ ਪਾਰਟੀ ਨੂੰ ਸਪੋਰਟ ਕਰ ਰਿਹਾ ਨਹੀਂ ਕਰ ਰਿਹਾ, ਕਿਉਂਕਿ ਜਿਹੜੀ ਨੇਮ ਕਾਲਿੰਗ ਆ ਨਾ ਇੱਕ ਦੂਸਰੇ ਦੇ ਉੱਤੇ, ਨੇਮ ਕਾਲਿੰਗ ਆ ਇੱਕ ਦੂਸਰੇ ਨੂੰ, ਕੋਈ ਬੀਜੇਪੀ ਦਾ ਸਮਰਥਕ ਆ ਉਹਨੂੰ ਕਿਸੇ ਨਾਮ ਨਾਲ ਬੁਲਾਉਣਾ, ਕੋਈ ਆਮ ਆਦਮੀ ਪਾਰਟੀ ਦਾ ਸਮਰਥਕ ਆ ਉਹਨੂੰ ਕਿਸੇ ਨਾਮ ਨਾਲ ਬੁਲਾਉਣਾ, ਕੋਈ ਕਾਂਗਰਸ ਦਾ, ਕੋਈ ਅਕਾਲੀ ਦਲ ਦਾ ਨਹੀਂ, ਬਹੁਤ ਰਿਸਪੈਕਟਫੁਲੀ ਆਪਾਂ ਗੱਲ ਕਰ ਰਹੇ। ਕੋਈ ਵੀ ਕਾਲਰ ਹੈ, ਕੋਈ ਵੀ ਕਾਲਰ, ਆਪਾਂ ਨਹੀਂ ਕਿਸੇ ਨੂੰ ਕਹਿਣਾ ਕਿ ਜੀ ਤੁਸੀਂ ਮਤਲਬ ਕੋਈ ਨੇਮ ਕਾਲਿੰਗ ਹੈ, ਕੋਈ ਗਲਤ ਨਾਮ ਲੈ ਕੇ ਆਪਾਂ ਨਹੀਂ ਕਹਿਣਾ, ਠੀਕ ਹੈ ਨਾ। ਹਰੇਕ ਬੰਦੇ ਨੂੰ ਆਪਣਾ ਵਿਚਾਰ ਦੇਣ ਦਿਓ, ਚਾਹੇ ਉਹ ਕਿਸੇ ਵੀ ਪਾਰਟੀ ਦਾ, ਕੋਈ ਲਿਬਰਲ ਨੂੰ ਸਪੋਰਟ ਕਰੇ, ਕੋਈ ਐਨਡੀਪੀ ਨੂੰ ਕਰੇ, ਹਰੇਕ ਨੂੰ ਆਪਣਾ ਹੱਕ ਆਪਣੀ ਗੱਲ ਕਹਿਣ ਦਾ। ਅਸੀਂ ਸਰਟੀਫਿਕੇਟ ਨਹੀਂ ਜਾਰੀ ਕਰਨਾ, ਵਾਈ ਮੀਡੀਆ ਦੀ ਰਵਾਇਤ ਰਹੀ ਹੈ, ਅਸੀਂ ਕਦੇ ਵੀ ਕਿਸੇ ਨੂੰ ਸਰਟੀਫਿਕੇਟ ਨਹੀਂ ਜਾਰੀ ਕਰਨਾ ਕਿ ਤੁਸੀਂ ਇਹਦੇ ਸਮਰਥਕ ਹੋਣਗੇ, ਚਾਹੇ ਸਾਨੂੰ ਪਤਾ ਵੀ ਹੈ ਵੀ ਹੋਣਗੇ ਤਾਂ ਵੀ ਕੋਈ ਗੱਲ ਨਹੀਂ, ਹਰੇਕ ਨੂੰ ਹੱਕ ਆਪਣੀ ਗੱਲ ਕਹਿਣ ਦਿਓ ਵਿਰਕ ਸਾਹਿਬ, ਠੀਕ ਹੈ। ਅਗਲੀ ਕਾਲ ਜੀ, ਕਰਮਵੀਰ ਸ਼ੇਰਗਿੱਲ ਜੀ, ਤੁਸੀਂ ਆਉਂਦੇ ਰਹੋ। ਕਰਮਵੀਰ ਸ਼ੇਰਗਿੱਲ ਜੀ, ਕੋਈ
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਸਰ।
ਗੱਲ ਚੱਲ ਰਹੀ ਹੈ ਜੀ ਬਿਆਨ ਦੀ, ਜਿਹੜਾ ਆਇਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਜੋਧਵੀਰ ਜੀ, ਚਲੋ ਆਪਾਂ ਗੱਲ ਤਾਂ ਸ਼ੁਰੂ ਕੀਤੀ ਹੈ, ਪਰ ਤੁਹਾਨੂੰ ਜੇ ਤੁਸੀਂ ਪਾਸਟ ਦੇਖਿਆ ਹੋਵੇ ਪਹਿਲੋਂ ਵੀ ਪੰਥ ਤੇ ਕਦੋਂ ਕਦੋਂ ਭਾਰੀ ਪਈ ਆ, ਤੇ ਤੁਹਾਡੇ ਮੂਹਰੇ ਸਾਰਾ ਕੁਛ ਨਿਕਲ ਕੇ ਆ ਜਾਣਾ ਵੀ ਇਹ ਅੱਜ ਕੱਲ ਪੰਥ ਤੇ ਭਾਰੀ ਆ ਜੀ, ਤੇ ਉਹ ਪੰਥ ਕਿਹੜਾ ਆ ਉਹ ਪਤਾ ਹੀ ਆ ਵੀ ਪਿੱਛੇ ਕੌਣ ਆ ਤੇ ਕੀ ਆ ਤੇ ਕਿੱਦਾਂ ਕਾਹਤੋਂ ਬਿਆਨਬਾਜ਼ੀ ਕੀਤੀ ਜਾ ਰਹੀ ਆ ਵਾਰ ਵਾਰ। ਇਹੀ ਜਥੇਦਾਰ ਸਾਹਿਬ ਸੀ, ਪਿੱਛੇ ਕਾਂਗਰਸ ਰਹੀ ਆ, ਬੀਜੇਪੀ ਨਾਲ ਰਲ ਕੇ ਅਕਾਲੀ ਦਲ ਰਿਹਾ ਆ, ਤੇ ਏਡੇ ਏਡੇ ਮਾਫੀਆਂ ਵੀ ਦਿੱਤੀਆਂ ਗਈਆਂ, ਸਾਰਾ ਕੁਛ ਹੋਇਆ ਆ ਹਨਾ, ਤੇ ਉਦੋਂ ਤਾਂ ਬਿਆਨਬਾਜ਼ੀ ਏਦਾਂ ਨਿਕਲ ਕੇ ਆਈ ਨੀ ਆ, ਪਿੱਛੇ 328 ਸਰੂਪਾਂ ਦਾ ਸੀ ਮਸਲਾ, ਉਦੋਂ ਨੀ ਇੰਨੀ ਨਿਕਲ ਕੇ ਆਈ। ਹੁਣ ਮੇਰੇ ਖਿਆਲ ਵੀਕ ਵੀ ਨੀ ਟੱਪਦਾ, ਕੋਈ ਨਾ ਕੋਈ ਬਿਆਨ ਆ ਜਾਂਦਾ ਆ, ਇਹ ਤੋਂ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ। ਆਪਾਂ ਨੂੰ ਆਹ ਜਿਹੜੀਆਂ ਚੀਜ਼ਾਂ ਤੇ ਜਾਣ ਦੀ ਲੋੜ ਹੀ ਨੀ, ਬਿਰਕ ਸਾਹਿਬ ਵੀ ਇੰਨੀ ਬਹਿਸ ਰਹੇ ਆ, ਇਹ ਜਾਣ ਦੀ ਲੋੜ ਨੀ। ਅਸੀਂ ਹੁਣ ਜਿੱਦਾਂ ਤੁਹਾਡੇ ਕਹਿਣਾ ਕੋਈ 40 ਸਾਲ ਤੋਂ ਪਲੱਸ ਵਾਲੀ ਸਾਡੀ ਵੀ ਏਜ ਹੋ ਗਈ, ਸਾਨੂੰ ਵੀ ਦੇਖਦੇ ਨੂੰ ਇਹਨਾਂ ਨੂੰ ਹੋ ਗਿਆ ਵੀ ਇਹ ਕਿੰਨੇ ਸਾਲ ਤੇ ਇਹ ਕਿੱਥੋਂ ਤੇ ਕਿੱਦਾਂ ਬਿਆਨਬਾਜ਼ੀ ਹੁੰਦੀ ਆ ਤੇ ਕਾਹਤੋਂ ਹੁੰਦੀ ਆ। ਤੇ ਮੇਰੇ ਖਿਆਲ ਨਾਲ ਜਿਹੜਾ ਹੁਣ ਵਾਲਾ ਯੂਥ ਆ ਉਹ ਇੰਨਾ ਕਮਲਾ ਵੀ ਹੈ ਨੀ ਜਿਹੜੇ ਏਦਾਂ ਦੇ ਬਿਆਨਬਾਜ਼ੀਆਂ ਚ ਏਦਾਂ ਚੱਲੂਗਾ, ਤੇ ਪੰਜਾਬ ਬੜਾ ਵੱਖਰਾ ਤੇ ਹੋ ਚੁੱਕਾ। ਹੁਣ ਜਿਹੜੀ ਨਵੀਂ ਜਨਰੇਸ਼ਨ ਆ ਉਹਨੇ ਸਾਬਤ ਕੀਤਾ ਦੋਨੀ ਪਾਰਟੀਆਂ ਨੂੰ ਨਤਾੜ ਕੇ, ਨਵੀਂ ਪਾਰਟੀ ਨੂੰ ਮੌਕਾ ਦਿੱਤਾ, ਇਹਦਾ ਮਤਲਬ ਵੀ ਉਹ ਯੂਥ ਜਿਹੜਾ ਉੱਠਿਆ ਆ ਉਹਦੇ ਵਿੱਚ ਬੜੀ ਚੇਂਜਿੰਗ ਆਈ ਆ। ਤੇ ਬਾਕੀ ਜਿਹੜੀ ਕਹਿੰਦੇ ਵੀ ਆਪਣੇ ਐਮ ਐਲ ਏ ਸਾਹਿਬ ਦੀ ਗੱਲਬਾਤ ਚੱਲਦੀ ਆ, ਜੇ ਉਹ ਗੁਨਾਹਗਾਰ ਆ ਤਾਂ ਕੱਢ ਦਿੱਤੇ ਜਾਣਗੇ, ਆਉਣ ਵਾਲਾ ਟਾਈਮ ਦੇਖੋ ਹਨਾ। ਹੁਣ ਠੀਕ ਆ ਤੁਸੀਂ ਵਿਰਕ ਸਾਹਿਬ ਨੂੰ ਤਾਂ ਕਹਿ ਰਹੇ ਆ, ਇਹ ਭਾਈ ਸਾਹਿਬ ਬੋਲ ਕੇ ਗਏ ਆ, ਇਹ ਪੱਕੇ ਸਪੋਰਟਰ ਹੈਗੇ ਆ ਜਿਹਦੇ ਹੈਗੇ ਆ ਹਨਾ, ਤੇ ਜੇ ਨਹੀਂ ਆ ਤਾਂ ਲਖੀਮਪੁਰ ਖੀਰੀ ਦੇ ਵਿੱਚ ਐਡੀ ਘਟਨਾ ਕਰਤੀ ਉਹ ਚੀਜ਼ ਦੇ ਕਰੀਏ ਬੀਜੇਪੀ ਦਾ ਬਿਆਨ ਆਇਆ ਪੁੱਛੋ ਤਾਂ, ਉਹ ਤਾਂ ਇੱਕ ਕੇਸ ਚੱਲ ਰਿਹਾ ਆ, ਉਹ ਜਿਹੜੀ ਪ੍ਰਕਿਰਿਆ ਆ ਕੇਸ ਦੀ ਉਹ ਚੱਲ ਰਿਹਾ ਆ, ਉਹਦਾ ਕੋਈ ਡਿਸੀਜ਼ਨ ਆਊਗਾ। ਜਿੱਦਾਂ ਸਿੱਧੂ ਸਾਹਿਬ ਦਾ ਇੰਨੇ ਸਾਲਾਂ ਬਾਅਦ ਆਇਆ, ਉਹਨਾਂ ਨੂੰ ਸਜ਼ਾ ਹੋਊਗੀ ਤਾਂ ਉਹਨਾਂ ਨੂੰ ਵੀ ਹੋ ਜੂਗੀ, ਤੇ ਆਮ ਪਾਰਟੀ ਵੀ ਆਪਣਾ ਉੱਥੇ ਡਿਸੀਜਨ ਲੈ ਲੂਗੀ। ਅਜੇ 2 ਮਹੀਨੇ ਹੋਏ ਨੀ ਤਾਂ ਇਹ ਜਿਹੜੇ ਉੱਛਲ ਉੱਛਲ ਪੈਣ ਦਾ, ਇਹ ਵੀ ਮੈਂ ਹੈਰਾਨ ਆ ਬੰਦਿਆਂ ਤੋਂ।
ਕਰਮਵੀਰ ਸ਼ੇਰਗਿੱਲ ਸਾਹਿਬ ਤੁਹਾਡੀ ਗੱਲ ਦੇ ਨਾਲ ਸਹਿਮਤ ਹੈ ਕਿ ਦੇਖੋ ਯੂਥ ਪੰਜਾਬ ਦਾ ਜਿਹੜਾ ਨਾ ਉਹ ਇਸ ਵੇਲੇ ਮੰਗ ਕਰ ਰਿਹਾ ਹੈ ਕਿ ਅਸੀਂ ਤਰੱਕੀ ਚਾਹੁੰਦੇ ਹਾਂ, ਅਸੀਂ ਐਜੂਕੇਸ਼ਨ ਚਾਹੁੰਦੇ ਹਾਂ, ਅਸੀਂ ਨੌਕਰੀ ਚਾਹੁੰਦੇ ਹਾਂ, ਅਸੀਂ ਇਨੋਵੇਸ਼ਨ ਨਾਲ, ਸਾਇੰਸ ਨਾਲ ਜੁੜਨਾ ਚਾਹੁੰਦੇ ਹਾਂ। ਯੂਥ ਕਿਉਂ ਬਾਹਰ ਫੋਰਨ ਭੱਜ ਰਿਹਾ, ਯੂਥ ਕਿਉਂ ਬਾਹਰ ਫੋਰਨ ਭੱਜ ਰਿਹਾ? ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਮਿਲ ਰਹੀਆਂ, ਯੂਥ ਨੂੰ ਇਹ ਚੀਜ਼ਾਂ ਨਹੀਂ ਮਿਲ ਰਹੀਆਂ, ਯੂਥ ਲਾਇਸੈਂਸੀ ਹਥਿਆਰ ਨਹੀਂ ਮੰਗ ਕਰ ਰਿਹਾ। ਮੈਂ ਹੈਰਾਨ ਹੈ ਕਿ ਅਸੀਂ ਅੱਜ ਯੂਥ ਨੂੰ ਕੀ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਚਾਹੁੰਦੇ ਹਾਂ ਸਿਰਫ ਆਪਣੀ ਸਿਆਸਤ ਦੇ ਕਾਰਨ। 20 ਸਾਲ ਪੰਜਾਬ ਨੇ ਉਹ ਕਾਲਾ ਦੌਰ ਭੁਗਤਿਆ, 20 ਸਾਲ, ਔਰ ਸਿਵਾਏ ਸਿਆਸਤ ਦੇ ਹੋਰ ਕੁਛ ਵੀ ਨਹੀਂ ਸੀਗਾ। ਪੰਜਾਬ ਦਾ ਯੂਥ ਉਸ ਵੇਲੇ ਵੀ ਇਹੀ ਚੀਜ਼ਾਂ ਮੰਗਦਾ ਸੀ ਜੋ ਅੱਜ ਮੰਗ ਰਿਹਾ। ਪੰਜਾਬ ਦਾ ਯੂਥ ਨੌਕਰੀਆਂ ਚਾਹੁੰਦਾ ਹੈ, ਪੰਜਾਬ ਦਾ ਯੂਥ ਤਰੱਕੀ ਚਾਹੁੰਦਾ ਹੈ, ਪੰਜਾਬ ਦਾ ਯੂਥ ਐਜੂਕੇਸ਼ਨ ਚਾਹੁੰਦਾ ਹੈ। ਸਾਡੇ ਕੋਲ IIT ਅੱਜ ਸਾਰਾ ਅਮਰੀਕਾ, ਸਾਰੇ ਅਮਰੀਕਾ 'ਤੇ ਕਬਜ਼ਾ ਆ ਇੰਡੀਅਨ CEOs ਦਾ, ਹਰ ਜਗ੍ਹਾ ਦੇ ਉੱਤੇ। ਤੁਸੀਂ ਮੈਨੂੰ ਕਿਸੇ ਅਮੈਰੀਕਨ ਬੜੀ ਕੰਪਨੀ ਦਾ ਨਾਮ ਦੱਸ ਦਿਓ ਜਿੱਥੇ ਕਿ ਇੰਡੀਆ ਦੇ ਬੜੇ ਲੋਕ, ਚਾਹੇ ਕੋਈ CEO ਹੋਏਗਾ, ਕੋਈ ਪ੍ਰੈਜ਼ੀਡੈਂਟ ਲੈਵਲ 'ਤੇ ਆ, ਕੋਈ ਵਾਈਸ ਪ੍ਰੈਜ਼ੀਡੈਂਟ ਲੈਵਲ 'ਤੇ ਆ, ਸਾਰਾ ਅੱਜ ਅਮਰੀਕਾ ਕਬਜ਼ਾ ਕੀਤਾ ਪਿਆ ਇੰਡੀਅਨਸ ਨੇ, ਸਾਰਾ ਅਮਰੀਕਾ। ਤੁਸੀਂ ਮੈਨੂੰ ਕੰਪਨੀ ਦਾ ਨਾਮ ਦੱਸੋ, ਆ ਜਾਓ ਹੁਣੇ ਆਉਂਦੀਅਰ, ਮੈਂ ਚੈਲੰਜ ਕਰਦਾ, ਤੁਸੀਂ ਆਉਂਦੀਅਰ ਆਓ, ਤੁਸੀਂ ਕੰਪਨੀ ਦਾ ਨਾਮ ਦੱਸੋ, ਮੈਂ ਤੁਹਾਨੂੰ ਹੁਣੇ ਦੱਸ ਦਾਂਗਾ ਕਿ ਉੱਥੇ ਕਿਹੜਾ ਇੰਡੀਅਨ ਬੰਦਾ ਜਿਹੜਾ ਉੱਥੇ ਇੰਪੋਰਟੈਂਟ ਪੋਜੀਸ਼ਨ 'ਤੇ ਪਹੁੰਚਿਆ ਹੋਇਆ, ਔਰ ਉਹਦੇ ਵਿੱਚ ਪਰਸੈਂਟੇਜ ਕੱਢ ਲਓ ਆਪਣੇ ਬੰਦਿਆਂ ਦੀ, ਪੰਜਾਬੀ ਆਪਾਂ ਕਿੰਨੇ ਆ, ਕੱਢ ਲਓ ਪਰਸੈਂਟੇਜ, ਕਿਉਂਕਿ ਸਾਡੇ ਸਾਨੂੰ ਧਰਮ ਦੇ ਨਾਮ ਦੇ ਉੱਤੇ ਸਿਵਾਏ ਲੜਾਈ ਦੇ ਹੋਰ ਕੁਛ ਵੀ ਨਹੀਂ ਸਿਖਾਇਆ ਜਾ ਰਿਹਾ ਸਾਡੇ ਸਿਆਸਤਦਾਨਾਂ ਵੱਲੋਂ, ਔਰ ਸਾਡੇ ਜਿਹੜੇ ਸਿਆਸਤਦਾਨ ਨੇ ਸਾਨੂੰ ਇਸੇ ਚੀਜ਼ ਤੋਂ ਤਾਂ ਦੂਰ ਕਰਨਾ ਚਾਹੁੰਦੇ ਨੇ। ਪੰਜਾਬ ਦੇ ਵਿੱਚ ਅਸੀਂ ਕਿਉਂ ਨਹੀਂ ਵਧੀਆ ਐਜੂਕੇਸ਼ਨ ਇੰਸਟੀਟਿਊਸ਼ਨ ਖੜੇ ਕਰ ਸਕੇ ਜਿਹਦੇ ਕਿ ਹੂ ਸ਼ੁੱਡ ਚਰਨ ਆਊਟ ਵਰਲਡ ਲੀਡਰਸ। ਪੰਜਾਬ ਦੇ ਵਿੱਚ ਇੰਡਸਟਰੀ ਦਾ ਤਾਂ ਇੰਡਸਟਰੀ ਤਾਂ ਲੱਗੇਗੀ ਜੇ ਅਸੀਂ ਮਾਹੌਲ ਬਣਾਵਾਂਗੇ ਇੰਡਸਟਰੀ ਦਾ, ਨਾ ਅਸੀਂ ਇੰਡਸਟਰੀ ਦਾ ਮਾਹੌਲ ਉੱਥੇ ਬਣਾ ਰਹੇ ਹਾਂ। ਲਾਇਸੈਂਸੀ ਹਥਿਆਰ ਜੀ ਤੁਸੀਂ ਲੈ ਲਓ ਜੀ, ਉਹ ਉੱਥੇ ਬੋਲ ਅੱਗੇ ਕਿੰਨੇ ਹਥਿਆਰ ਹੁੰਦੇ ਸੀ, ਤੁਸੀਂ ਅੱਜ ਤੋਂ 20 ਸਾਲ ਪਹਿਲਾਂ ਚਲੇ ਜਾਓ ਜਾਂ ਨਾ ਜਾਓ 50 ਸਾਲ ਪਹਿਲਾਂ, 50 ਸਾਲ ਪਹਿਲਾਂ ਤਾਂ ਗੱਲ ਹੀ ਵੱਖਰੀ ਆ, ਤੁਸੀਂ ਅੱਜ ਤੋਂ 20 ਸਾਲ ਪਹਿਲਾਂ ਚਲੇ ਜਾਓ, ਤੁਸੀਂ ਦੱਸੋ ਕਿੰਨੇ ਉੱਥੇ ਹਥਿਆਰ ਹੁੰਦੇ ਸੀਗੇ ਪੰਜਾਬ ਦੇ ਵਿੱਚ। ਅੱਜ ਇੰਨਾ ਹਥਿਆਰ ਉੱਥੇ ਵੱਧ ਗਿਆ ਸਾਫ਼ ਹੈ, ਨਜ਼ਰ ਆ ਰਿਹਾ ਹੈ ਕਿ ਯਸ ਖੁਦ ਸਿਆਸਤਦਾਨ ਚਾਹੁੰਦੇ ਨੇ ਵੀ ਇਹ ਇਸੇ ਕੰਮ 'ਚ ਗੁੰਡਾਗਰਦੀ ਬਦਮਾਸ਼ੀ ਨਾ ਚੱਕਰਾਂ 'ਚ ਲੋਕ ਉਲਝੇ ਰਹਿਣ। ਰਾਜ ਜੀ ਤੁਸੀਂ ਆਉਂਦੇ ਰਹੋ, ਰਾਜਗਿਰ ਜੀ ਕੋ ਐਡ।
ਹਾਂਜੀ ਯੁੱਧਵੀਰ ਜੀ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ,
ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਮੈਂ ਯੁੱਧਵੀਰ ਜੀ ਤੁਹਾਨੂੰ ਪੁੱਛਣਾ ਚਾਹੁੰਦਾ, ਜਿਹੜੀ ਹੁਣ ਉਹ ਕੰਵਰ ਵਿਜੇ ਪ੍ਰਤਾਪ ਨੇ ਉਹਨੇ ਭਗਵੰਤ ਮਾਨ ਨੂੰ ਲੈਟਰ ਲਿਖੀ ਆ ਵੀ ਇਹਦਾ ਇਨਸਾਫ਼ ਨੀ ਹੋ ਰਿਹਾ ਜਾਂ ਜੋ ਵੀ ਕਰ ਰਹੇ ਹੈਗੇ ਇਹ ਬੇਅਦਬੀ ਵਾਲਾ ਮਸਲਾ, ਤੇ ਉਹਦੇ ਉਹਦੇ ਵਿੱਚ ਫਿਰ ਹੁਣ ਕੀ ਕਰਨਗੇ ਇਹ, ਜਾਂ ਉਹਦਾ ਜਵਾਬ ਨੀ ਦੇ ਰਹੇ ਜਾਂ ਕੀ ਹੋ ਰਿਹਾ, ਜਾਂ ਕੋਚ ਕੰਵਰ ਵਿਜੇ ਪ੍ਰਤਾਪ ਛੱਡ ਕੇ ਜਾਊ।
ਉਹਦੇ ਵਿੱਚ ਆਮ ਆਦਮੀ ਪਾਰਟੀ ਕੋਈ ਹਿਲਜੁਲ ਬਹੁਤੀ ਨਹੀਂ ਕਰ ਰਹੀ, ਔਰ ਅਸੀਂ ਇਸ ਤਰ੍ਹਾਂ ਕਰਾਂਗੇ ਇਸੇ ਵੀਕ ਕੰਵਰ ਵਿਜੇ ਪ੍ਰਤਾਪ ਸਾਹਿਬ ਨੂੰ ਲਾਈਵ, ਮੋਸਟ ਲਾਈਕਲੀ ਮੈਂ ਕੋਸ਼ਿਸ਼ ਕਰਾਂਗਾ ਥਰਸਡੇ ਨੂੰ, ਸ਼ਾਇਦ ਉਹਨਾਂ ਨੂੰ ਲੈ ਆਈਏ ਥਰਸਡੇ ਨੂੰ, ਮੋਸਟ ਲਾਈਕਲੀ ਕੋਸ਼ਿਸ਼ ਕਰਾਂਗਾ। ਮੈਂ ਤੁਹਾਨੂੰ ਦਿਲ ਕੱਲ੍ਹ ਅਨਾਊਂਸ ਕਰ ਦਿੰਦੇ ਹਾਂ ਵੀ ਕਿਹੜੇ ਦਿਨ ਆਉਣਗੇ ਔਰ ਕਿੰਨੇ ਵਜੇ ਆਉਣਗੇ, ਟਾਈਮਿੰਗ ਔਰ ਦਿਨ ਜਿਹੜਾ ਕੱਲ੍ਹ ਅਸੀਂ ਅਨਾਊਂਸ ਕਰ ਦਿਆਂਗੇ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਦੇ ਉੱਤੇ, ਸੋ ਤੁਸੀਂ ਉੱਥੋਂ ਦੇਖ ਲੈਣਾ। ਸੋ ਉਹਨਾਂ ਨੂੰ ਪੁੱਛਦੇ ਹਾਂ, ਮੇਰਾ ਖਿਆਲ ਨਹੀਂ ਉਹ ਤੇ ਬਹੁਤੀ ਰਾਜਗਿਰ ਸਾਹਿਬ ਕੋਲ ਹਲਚਲ ਹੋਏਗੀ। ਮਿਹਰਬਾਨੀ।
ਦੂਸਰਾ ਜੀ ਮੈਂ ਇੱਕ ਜੋਤਵੀਰ ਜੀ ਉਹ ਦੇਖਿਆ ਸੀਗਾ, ਪਤਾ ਨਹੀਂ ਉਹ ਇਹਦੀ ਉਹ ਆਵਾਜ਼ ਤਾਂ ਉਹਦੀ ਓਰੀਜਨਲ ਸੀ ਜਿਹਨੇ ਮੇਰਾ ਇਹਨਾਂ ਦਾ ਸਿੱਖਿਆ ਮੰਤਰੀ ਮੀਤ ਇਹ ਹੈ ਨਾ
ਜੀ,
ਉਹਨੇ ਬਿਆਨ ਦਿੱਤਾ, ਉਹ ਕਹਿੰਦਾ ਵੀ ਜਿਹੜਾ ਮੈਂ ਬੇਨਤੀ ਕਰਦਾ ਵੀ ਜਿਹੜੇ ਰਿਟਾਇਰ ਹੋ ਗਏ ਪਟਵਾਰੀ ਜਾਂ ਹੋਰ ਵੀ ਨਵੇਂ ਬੱਚਿਆਂ ਨੂੰ ਦਿੱਤੀਆਂ ਜਾਣ, ਵੀ ਸਰਕਾਰ ਦਾ ਗਲਤ ਫੈਸਲਾ ਕੀ ਉਹ ਨਹੀਂ ਸੀ ਜਾਂ ਫੇਕ ਨਿਊਜ਼ ਪਾਈ ਵੀ ਸੀਗਾ ਵੀ ਉਹਨੇ ਫਿਰ ਤਾਂ ਸਰਕਾਰ ਇਹਨਾਂ ਦੇ ਸਰਕਾਰ ਦੇ ਹੋਣ ਤੋਂ ਬਿਆਨ ਦਿੱਤਾ ਜਿਹੜੀ ਪਟਵਾਰੀਆਂ ਦੀ ਭਰਤੀ ਕਰ ਰਹੇ ਨਹੀਂ ਤਾਂ ਫਿਰ ਉਹਨੂੰ ਉਹਦੇ ਤੇ ਕੋਈ ਇਹਨਾਂ ਨੇ ਐਕਸ਼ਨ ਲੈਣਾ ਸੀ ਵੀ ਕੀ ਉਹ ਨਿਊਜ਼ ਸਹੀ ਸੀ ਜਾਂ ਉਹ ਫੇਕ ਨਿਊਜ਼ ਹੀ ਪਾਈ ਸੀ।
ਨਹੀਂ ਨਹੀਂ ਉਹ ਨਿਊਜ਼ ਬਿਲਕੁਲ ਠੀਕ ਸੀ, ਉਹਨਾਂ ਨੇ ਐਕਸ਼ਨ ਲੈਣਾ ਹੈ ਪਰ ਹਜੇ ਤੱਕ ਉਹ ਵੀ ਨਹੀਂ ਲਿਆ। ਇਸ ਤਰ੍ਹਾਂ ਕਰਦੇ ਹਾਂ, ਕੱਲ੍ਹ ਜਾਂ ਪਰਸੋਂ ਇਸ ਮੁੱਦੇ 'ਤੇ ਡਿਟੇਲ 'ਚ ਜਿਹੜੀ ਗੱਲਬਾਤ ਹੈ ਉਹ ਮੀਥੇਰ ਸਾਹਿਬ ਦੀ ਵੀ, ਫਿਰ ਆਪਣੇ ਜਿਹੜੇ MLA ਆਪਣੇ ਕੁੰਵਰ ਵਿਜੇ ਪ੍ਰਤਾਪ ਸਾਹਿਬ ਦੀ ਇਹ ਪੂਰੀ ਡਿਟੇਲ ਦੇ ਵਿੱਚ ਗੱਲ ਕਰ ਲੈਂਦੇ ਹਾਂ ਉਹਨਾਂ ਦੇ ਨਾਲ। ਠੀਕ ਹੈ, ਮੈਂ ਇੱਕ ਮਿੰਟ ਰਹਿ ਗਿਆ ਜੀ, ਮੈਂ ਕੁਇਕਲੀ ਬਸ ਇੰਨਾ ਦੱਸਵਾਂ ਕਿ ਤੁਸੀਂ ਸ਼ਾਮ ਨੂੰ 7:30 ਵਜੇ ਅੱਜ ਜਿਹੜਾ ਲਾਈਵ ਹੋਣਾ ਉਹਦੇ ਵਿੱਚ ਤੁਸੀਂ ਅੱਜ ਸਰਾ ਸਿੰਘ ਉਹਨਾਂ ਦੀ, ਉਸ ਤੋਂ ਪਹਿਲਾਂ ਹੀ 6:30 ਤੋਂ 7:30 ਤੁਸੀਂ ਅੱਜ ਸਰਾ ਸਿੰਘ ਉਹਨਾਂ ਦੀ ਜਿਹੜੀ ਡਿਬੇਟ ਆ ਉਹ ਦੇਖੋਗੇ ਅੱਜ ਸ਼ਾਮ 7:30 ਵਜੇ। ਕੱਲ੍ਹ ਬ੍ਰੈਂਪਟਨ ਈਸਟ ਦੀ ਜਿਹੜੀ ਡਿਬੇਟ ਹੈ 7:30 ਵਜੇ ਲਾਈਵ ਜਿਹੜੇ ਸ਼ੋਅ ਹੁੰਦੇ ਨੇ ਵਾਈ ਮੀਡੀਆ ਲਾਈਵ ਸ਼ਾਮ 7:30 ਵਜੇ, ਕੱਲ੍ਹ ਬ੍ਰੈਂਪਟਨ ਈਸਟ ਦੀ ਦੇਖੋਗੇ, ਅੱਜ ਤੁਸੀਂ ਬ੍ਰੈਂਪਟਨ ਸੈਂਟਰ ਦੀ ਦੇਖੋਗੇ। ਮੇਰੀ ਬੇਨਤੀ ਹੈ ਕਿ ਡਿਬੇਟ ਸਾਰੀਆਂ ਜ਼ਰੂਰ ਦੇਖੋ, ਡਿਬੇਟ ਤੋਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਕੈਂਡੀਡੇਟ ਜਿਹੜੇ ਨੇ ਉਹ ਕਿੱਦਾਂ ਦੀ ਗੱਲਬਾਤ ਕਰ ਰਹੇ ਨੇ। ਵਾਈ ਮੀਡੀਆ ਦੀ ਜਿਹੜੀ ਇਲੈਕਸ਼ਨ ਦੀ ਡਿਬੇਟਸ ਨੇ ਸਾਰੇ ਕੈਂਡੀਡੇਟ ਸਾਹਮਣੇ ਜਦੋਂ ਗੱਲ ਕਰਨਗੇ ਫਿਰ ਤੁਸੀਂ ਦੇਖ ਸਕੋਗੇ। ਕੱਲ੍ਹ ਟਿਊਜ਼ਡੇ ਬ੍ਰੈਂਪਟਨ ਈਸਟ ਦੀ, ਅੱਜ ਬ੍ਰੈਂਪਟਨ ਸੈਂਟਰ ਦੀ, ਫਿਰ ਉਸ ਤੋਂ ਬਾਅਦ ਵੈਂਸਡੇ ਨੂੰ ਜਿਹੜੀ ਹੋਏਗੀ ਅਸੀਂ ਦੱਸਦੀ ਅਗਲੀਆਂ ਡਿਬੇਟਸ ਹੋਣਗੀਆਂ। 416-475-5000 6472728182 ਹੈਵ ਵੰਡਰਫੁਲ ਡੇ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
Har kisi team for entertainment and Cross 99 Logistics present Arijit Singh live in concert Saturday, June 11th at the First Ontario Centre, Hamilton. In association with Trust Expert, Autobahn, Roadlink, RPD24, Magnus Furniture and G Media Group. For tickets, visit Ticketmaster.ca or call 905-793-1234. Team 4 Entertainment presents Arijit Singh live in concert.
Hello, main Hardeep Garewal, tuhanu Brampton East ton PC party da MPP candidate. 4 saal pehla tusi Premier Doug Ford ate PC party nu mauka ditta. Result tuhade samne hai. Brampton de layi new second hospital, ek navi medical university, seniors de layi nave long term care beds, building highway 413. 2 ਜੂਨ ਨੂੰ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ ਹਰਦੀਪ ਗਰੇਵਾਲ ਨੂੰ ਕਾਮਯਾਬ ਕਰੋ ਤੇ ਆਓ ਆਪਾਂ ਰਲ ਕੇ ਬ੍ਰੈਂਪਟਨ ਨੂੰ ਅੱਗੇ ਵਧਾਈਏ।
शाह एंटरटेनमेंट के नासिर शाह लेकर आ रहे हैं पूरी दुनिया का मकबूल तरीन शो खबर हार आपके अपने शहर ब्रैम्पटन में जून 26 शाम 5 बजे एट कैनेडियन कन्वेंशन सेंटर ब्रैम्पटन में। खबर हार आफ्ताब इकबाल अपनी पूरी टीम के साथ आपके शहर ब्रैम्पटन में। टिकट्स और स्पॉन्सरशिप के लिए कॉल कीजिए 416-526-6800 416-526-6800।
ओ माया मेहंदी रोका या व्यादा होवे मौका प्रेसिडेंट कन्वेंशन सेंटर
स्वीट महल वाले आदा बिल्कुल नवा प्रेसिडेंट कन्वेंशन सेंटर 100 to 700 तक की कैपेसिटी ते खाना उही लाजवाब स्वीट महल वाला प्रेसिडेंट कन्वेंशन सेंटर कन्वीनिएंटली लोकेटेड इन बॉर्न हुने कॉल करो आते अपनिया पार्टियां बुक कराओ 416-433-9191 416-433-9191
प्रेसिडेंट कन्वेंशन सेंटर।
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लॉजी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660